ਤੇ ਮਹਾਂਪੁਰਖਾਂ ਦੀਆਂ ਤੁਸੀਂ ਸੀਡੀਆਂ ਵਹਿੰਦੇ ਹੋ ਘਰਾਂ ਵਿੱਚ, VCD DVD ਉਹਨਾਂ ਦੇ ਵਿੱਚ ਵੇਖਣਾ, ਇੰਗਲੈਂਡ ਦੀਆਂ ਬਾਹਰ ਦੀਆਂ ਸੀਡੀਆਂ ਨੇ ਕਈ, ਉਹਨਾਂ ਵਿੱਚ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕੋਲ ਬੈਠੇ ਨੇ ਤੇ ਸੰਤ ਬਾਬਾ ਕਰਮ ਸਿੰਘ ਜੀ ਨਾਲ ਨਾਲ ਪ੍ਰਚਾਰ ਵੀ ਕਰਦੇ ਨੇ ਤੇ ਨਾਲ ਨਾਲ ਧਾਰਨਾ ਵੀ ਪੜ੍ਹਦੇ ਨੇ। ਜਿਨ੍ਹਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਆਖਿਆ ਕਿ ਗਿਆਨੀ ਜੀ ਤੁਸੀਂ ਉਪਦੇਸ਼ ਕਰ ਸਕਦੇ ਹੋ, ਉਹਨਾਂ ਨੂੰ ਪਤਾ ਸੀ ਇਹਨਾਂ ਦਾ ਜੀਵਨ ਚੰਗਾ, ਫਿਰ ਖੁਦ ਵੀ ਘਾਲਣਾ ਘਾਲੀ ਸੀ ਬੜੀ, 56-57 ਸਾਲ ਦੀ ਉਮਰ ਵਿੱਚ ਹੀ ਸਰੀਰ ਛੱਡ ਗਏ, ਦਾੜਾ ਕਾਲਾ ਹੀ ਸੀ ਪਰ ਚੌਂਕੜਾ ਮਾਰ ਕੇ 40-40 ਦਿਨ ਬੈਠੇ ਰਹਿੰਦੇ ਸੀ। ਰਾੜਾ ਸਾਹਿਬ ਜਾ ਕੇ ਸ੍ਰੀ ਮਾਨ ਜੀ ਨੇ ਠਾਇਆ ਸੀ, ਮਹਾਂਪੁਰਖਾਂ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਜਦੋਂ ਐਂ ਫੱਟੇ ਤੋਂ ਉੱਠੇ ਸੀ ਤੇ ਮਾਸ ਨਾਲ ਹੀ ਲੈ ਗਿਆ ਸੀ, ਬਹੁਤ ਘਾਲਣਾ ਘਾਲੀ ਸੀ ਉਹਨਾਂ ਨੇ, ਤੇ ਉਹ ਵੀ ਮੈਂ ਜਦੋਂ ਹੈਰਾਨ ਹੋ ਗਿਆ ਵੇਖ ਕੇ ਸੰਗਤ ਦੇ ਜੂਠੇ ਭਾਂਡੇ ਮਾਂਜਦਿਆਂ ਨੇ, ਕਿ ਐਡਾ ਵੱਡਾ, ਐਡੇ ਵਿਦਿਆ ਮਾਰਤੰਡ ਸਨ, ਐਡੇ ਵੱਡੇ ਕਥਾ ਵਾਚਕ ਸਨ। ਰਾੜਾ ਸਾਹਿਬ ਵਿੱਚ 3 ਵਿਦਵਾਨ ਮਹਾਂਪੁਰਸ਼ ਹੋਏ ਨੇ ਵੱਡੇ, ਗਿਆਨੀ ਉਜਾਗਰ ਸਿੰਘ ਜੀ ਜਿਨ੍ਹਾਂ ਨੂੰ ਵਿਦਵਤਾ ਦੀ ਗੱਲ ਕਰੋ, ਗਿਆਨੀ ਉਜਾਗਰ ਸਿੰਘ, ਗਿਆਨੀ ਮੋਹਨ ਸਿੰਘ ਤੇ ਸੰਤ ਗਿਆਨੀ ਕਰਮ ਸਿੰਘ ਜੀ, ਇਹ 3 ਮਹਾਂਪੁਰਖ ਸਨ ਜਿਨ੍ਹਾਂ ਨੇ ਬਹੁਤ ਵਿਦਿਆ ਪ੍ਰਾਪਤ ਕੀਤੀ। ਸੰਤ ਬਾਬਾ ਵਰਿਆਮ ਸਿੰਘ ਜੀ ਕੋਲ, ਸੰਤ ਬਾਬਾ ਈਸ਼ਰ ਸਿੰਘ ਜੀ ਜਿਹੜੇ ਸਿੰਘ ਆਉਂਦੇ ਸੀ ਪੁੱਛਦੇ ਸੀ, ਸਿੰਘਾਂ ਕੀ ਦੱਸ ਕੀ ਸਿੱਖਣਾ, ਮੈਂ ਜੀ ਰਾਗ ਸਿੱਖਣਾ, ਤੇ ਉਹਨਾਂ ਨੇ ਫਿਰ ਰਾਗੀ ਬਚਨ ਸਿੰਘ ਹੋਣਾ ਨੂੰ ਕਿਹਾ ਵੀ ਤੁਸੀਂ ਭਾਈ ਰਾਗ ਸਿੱਖੋ, ਕਰੋ ਮਿਹਨਤ ਜੇ ਤੁਹਾਡਾ ਸ਼ੌਂਕ, ਉਹਨਾਂ ਨੂੰ ਸਪੈਸ਼ਲ ਬੁਲਾ ਕੇ ਰਾਗੀ ਸਿੰਘ ਨੂੰ ਪੱਗ ਵੀ ਦਿੱਤੀ ਤੇ ਆਖਿਆ ਲੈ ਭਾਈ ਤੂੰ ਆ ਸਾਈਕਲ ਤੈਨੂੰ ਦਿੱਤਾ, ਤੂੰ ਰੋਜ਼ ਜਾਇਆ ਕਰ, ਸਿੱਖ ਕੇ ਆਇਆ ਕਰ, ਜੇ ਤੇਰਾ ਸ਼ੌਂਕ ਹੈ ਤੇ ਬਣ ਰਾਗੀ। ਕਿਸੇ ਨੇ ਆਖਿਆ ਮਹਾਰਾਜ ਢੋਲਕੀ, ਲੈ ਸਿੱਖ ਭਾਈ ਢੋਲਕੀ। ਕਿਸੇ ਨੇ ਆਖਿਆ ਮੈਂ ਮਹਾਰਾਜ ਬਾਣੀ ਪੜ੍ਹਨੀ ਹੈ, ਮੇਰਾ ਸ਼ੌਂਕ ਆ, ਮੈਂ ਇਤਿਹਾਸ ਪੜ੍ਹਨਾ, ਮੈਂ ਕੋਈ ਸੱਚੇ ਪਾਤਸ਼ਾਹ ਕਿਰਪਾ ਕਰੋ ਬਾਬਾ ਜੀ। ਤੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਚਿੱਠੀ ਦਿੱਤੀ ਵੀ ਸੰਤ ਬਾਬਾ ਵਰਿਆਮ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੇ ਗੁਰ ਭਾਈ ਸਨ, ਧੂਰਕੋਟ ਵਾਲੇ, ਤੇ ਆਖਿਆ ਲੈ ਬਈ ਕਰਮ ਸਿੰਘ ਜੇ ਤੇਰੀ ਪੜ੍ਹਨ ਦੀ ਇੱਛਾ ਹੈ ਤੇ ਜਾਓ ਉੱਥੇ, ਫਿਰ ਜਾ ਕੇ ਵਰਿਆਮ ਸਿੰਘ ਨੂੰ ਮੇਰੀ ਚਿੱਠੀ ਫੜਾ ਦੇ, ਉਹ ਤੈਨੂੰ ਸਾਰੀ ਬਾਣੀ ਦੀ ਸੰਥਿਆ ਕਰਾ ਦੇਣਗੇ। ਤੇ ਲਗਾਤਾਰ ਸੰਤ ਬਾਬਾ ਵਰਿਆਮ ਸਿੰਘ ਜੀ ਧੂਰਕੋਟ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਅੰਗ ਰੋਜ਼ ਪੜ੍ਹਾਉਂਦੇ ਸੀ, ਇੱਕ ਅੰਗ ਪੜ੍ਹਾ ਕੇ ਤੇ ਕੰਠ ਕਰਕੇ ਸੁਣਦੇ ਸੀ, ਪੋਥੀ ਰੱਖ ਕੇ ਨਹੀਂ ਸੀ ਸੁਣਦੇ। ਅੱਜ ਸੰਥਿਆ ਹੁੰਦੀ ਹੈ, ਪੋਥੀ ਰੱਖ ਨਹੀਂ। ਉਹ ਕਹਿੰਦੇ ਸੀ ਗਿਆਨੀ ਜੀ ਪੜ੍ਹ ਲਓ, ਕੋਈ ਕੰਮ ਨਹੀਂ, ਹੋਰ ਸੇਵਾ ਕਰਨੀ ਹੈ 2-4 ਘੰਟੇ, ਤੇ ਲਗਾਤਾਰ ਪੜ੍ਹੀ ਜਾਓ। ਇਹ ਸੁਣਾਉਣਾ ਸਾਨੂੰ ਕੰਠ ਕਰਕੇ ਹੈ ਸਰ, ਇੱਕ ਅੰਗ ਰੋਜ਼ ਪੜ੍ਹਨਾ ਤੇ ਕੰਠ ਕਰਕੇ ਸੁਣਾਉਣਾ। ਏਡੇ ਵੱਡੇ ਵਿਦਵਾਨ ਸੀ ਤੇ ਉਹਨਾਂ ਨੇ, ਜਿਨ੍ਹਾਂ ਨੇ ਖੁਦ ਘਾਲਣਾ ਘਾਲੀ ਜੀਵਨ ਬਣਾਇਆ, ਤੇ ਸੰਤ ਬਾਬਾ ਕਰਮ ਸਿੰਘ ਜੀ ਨੂੰ ਦਾਸ ਨੇ ਵੇਖਿਆ ਭਾਂਡੇ ਮਾਂਜਦੇ, ਮੈਂ ਬੜਾ ਹੈਰਾਨ ਹੋਇਆ। ਐਡਾ ਵੱਡਾ ਥਾਪੜਾ ਮਹਾਂਪੁਰਸ਼ਾਂ ਦਾ ਜਥੇ ਵਿੱਚ ਉਹਨਾਂ ਦੇ ਰਹੇ, ਤੇ ਉਹਨਾਂ ਨੇ ਖੁਦ ਵਿਦਵਾਨ, ਐਡੇ ਵੱਡੇ, ਇੰਨੀ ਸੰਗਤ ਪਿਆਰ ਕਰਨ ਵਾਲੀ ਆ ਸਾਡੇ ਇਲਾਕੇ ਵਿੱਚ, ਤੇ ਜਾਣਦੇ ਹੀ ਅਸੀਂ ਉਹਨਾਂ ਨੂੰ ਸੀ, ਹੋਰ ਤੇ ਕੋਈ ਜਾਂਦਾ ਹੀ ਨਹੀਂ ਸੀ, ਹੋਰ ਕੋਈ ਮਹਾਂਪੁਰਸ਼ ਨਹੀਂ ਸੀ ਉੱਧਰ, ਤੇ ਇਹ ਭਾਂਡੇ ਮਾਂਜਦੇ ਨੇ। ਪਰ ਮਹਾਂਪੁਰਸ਼ਾਂ ਦੇ ਜਦੋਂ ਮੁੱਖੋਂ ਸੁਣਿਆ, ਉਹ ਆਖਣ ਲੱਗੇ ਭਾਈ ਸੰਗਤਾਂ ਮੱਥਾ ਟੇਕ ਟੇਕ ਕੇ ਸਾਨੂੰ ਵੀ ਭਾਰ ਚੜਾ ਦਿੰਦੀਆਂ ਨੇ, ਨਿਮਰਤਾ ਹੀ ਆ, ਹੋਰ ਉਹਨਾਂ ਨੂੰ ਕਹਦਾ ਭਾਰ ਚੜਨਾ, ਗੁਰਮੁਖੋ ਬਥੇਰੀਆਂ ਕਮਾਈਆਂ ਹੁੰਦੀਆਂ ਨੇ, ਸਾਧੂ ਤੇ ਆਉਂਦੇ ਹੀ ਸੰਗਤ ਦਾ ਭਲਾ ਕਰਨ ਵਾਸਤੇ ਨੇ, ਉਹ ਤੇ ਆਉਂਦੇ ਹੀ ਬਖਸ਼ਿਸ਼ ਕਰਨ ਵਾਸਤੇ ਨੇ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ, ਪਰ ਉਹ ਫਿਰ ਵੀ ਘਾਲਣਾ ਘਾਲਦੇ ਸੀ। ਦਾਸ ਪਹਿਲੀ ਵਾਰੀ ਮਹਾਂਪੁਰਸ਼ਾਂ ਕੋਲ ਗਿਆ ਤੇ ਅਸੀਂ ਆਖਿਆ ਸੀ ਬਾਬਾ ਜੀ, ਪਰਿਵਾਰ ਨੇ ਆਖਿਆ ਇਹਦਾ ਸਰੀਰ ਠੀਕ ਨਹੀਂ ਰਹਿੰਦਾ, ਤੇ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖਾਂ ਨੇ ਆਖਿਆ ਸੀ ਪਹਿਲੀ ਸ਼ਰਤ ਹੈ ਸਾਰਾ ਪਰਿਵਾਰ ਅੰਮ੍ਰਿਤ ਛਕੋ, ਸਾਰੇ ਸਿੰਘ ਸਜੋ। ਸੋ ਸਤ ਸੰਗਤ ਦਾਸ ਦੇ ਕਹਿਣ ਤੋਂ ਭਾਵ ਸਿਰਫ ਇੰਨਾ ਹੀ ਹੈ ਕਿ ਐਡੀ ਵੱਡੀ ਘਾਲਣਾ ਘਾਲਣ ਦੇ ਬਾਵਜੂਦ ਵੀ ਉਹਨਾਂ ਨੇ ਸੇਵਾ ਕੀਤੀ, ਹੱਥੀਂ ਸੇਵਾ ਕਰਦੇ ਸੀ। ਜੇ ਪ੍ਰਸ਼ਾਦਾ ਲੰਗਰ ਦਾ ਛਕੋ, 10 ਜਣਿਆਂ ਦੇ ਭਾਂਡੇ ਮਾਂਜੋ ਘੱਟ ਤੋਂ ਘੱਟ 10 ਦੇ, ਜੇ ਲੰਗਰ ਛਕਿਆ 10 ਜਣਿਆਂ ਦੇ ਭਾਂਡੇ ਨਹੀਂ ਮਾਂਜ ਸਕਦੇ, ਤੇ ਕਿਰਤ ਕਮਾਈ ਦੇ ਵਿੱਚੋਂ ਗੋਲਕ ਵਿੱਚ ਮਾਇਆ ਪਾ ਦਿਓ, ਜੇ ਉਹ ਨਹੀਂ ਕਰ ਸਕਦੇ ਤੇ ਮਹਾਂਪੁਰਸ਼ ਦੱਸਦੇ ਸੀ ਵੀ ਜਪਜੀ ਸਾਹਿਬ ਦਾ ਪਾਠ ਕਰਦਿਆ ਕਰੋ, ਨਹੀਂ ਤੇ ਗੁਰੂ ਘਰ ਦੀ ਰੋਟੀ ਖਾਣੀ ਸੌਖੀ ਹੈ, ਪਚਾਉਣੀ ਔਖੀ, ਇਹ ਪਚਦਾ ਨਹੀਂ, ਇੱਥੇ ਸਲੋ ਪੋਇਜ਼ਨ ਹੈ, ਜ਼ਹਿਰ ਬਣ ਜਾਂਦੀ ਅੰਦਰ ਜਾ ਕੇ ਜਿਹੜੀ ਹੌਲੀ ਹੌਲੀ ਖਤਮ ਕਰਦੀ। ਸੋ ਧਿਆਨ ਦੇਣਾ, ਬਾਬੇ ਆਦਮ ਨੇ ਆਪਣਾ ਘਰ ਖਰੀਦਿਆ ਅੰਮ੍ਰਿਤਸਰ ਵਿੱਚ ਜਾ ਕੇ, ਬਹੁਤ ਸੋਹਣਾ ਮਕਾਨ ਬਣ ਗਿਆ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਗਏ, ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਕੀਤੇ, ਮਨ ਨਿਹਾਲ ਹੋ ਗਿਆ। ਫਿਰ ਸੇਵਾ ਕਾਹਦੀ ਕੀਤੀ, ਵੇਖਿਆ ਵੀ ਉਹ ਸੇਵਾ ਕਰੀਏ ਜਿਹੜੀ ਸਭ ਤੋਂ ਔਖੀ ਹੈ। ਕਿਹੜੀ ਸੇਵਾ ਲੱਭੀ, ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਣੀਆਂ, ਇਹ ਸਭ ਤੋਂ ਔਖਾ ਕੰਮ। ਬਾਬੇ ਆਦਮ ਨੇ ਆਖਿਆ ਭਾਗਵਾਨ ਨੇ ਸਾਰੀ ਜ਼ਿੰਦਗੀ ਕੁਛ ਕੀਤਾ ਨਹੀਂ, ਹੁਣ ਫਿਰ ਕਰ ਲਈਏ ਸੇਵਾ। ਬੁੱਢਾ ਸਰੀਰ ਸੀ, ਦਾੜਾ ਚਿੱਟਾ ਸੀ, ਬਾਬਾ ਆਦਮ ਲੱਕੜਾਂ ਕੱਟਦਾ ਹੁੰਦਾ ਸੀ ਤੇ ਉਹਦੇ ਘਰ ਵਾਲੀ ਬੀਬੀ ਥੱਲੇ ਖਲੋ ਕੇ ਲੱਕੜਾਂ ਇਕੱਠੀਆਂ ਕਰਦੀ ਹੁੰਦੀ ਸੀ। ਦੋ ਪੂਰ ਲਿਆਉਂਦੇ ਸੀ ਰੋਜ਼, ਇੱਕ ਪੰਡ ਆਪਣੇ ਘਰ ਚ ਰੱਖ ਲੈਂਦੇ ਸੀ ਜਿਹੜਾ ਖਰੀਦਿਆ ਸੀ, ਜਮਾਂ ਕਦੇ ਲੋੜ ਪੈ ਜਾਏਗੀ। ਇੱਕ ਪੰਡ ਲੰਗਰ ਵਿੱਚ ਸਰ ਜਾਂਦਾ ਸੀ ਉਹਦੇ ਨਾਲ। ਲੱਕੜਾਂ ਲਿਆਉਣ ਦੀ ਸੇਵਾ ਸਭ ਤੋਂ ਔਖੀ ਸੀ ਤੇ ਔਖੀ ਸੇਵਾ ਇਹਨਾਂ ਨੇ ਸਾਂਭੀ। ਕਠਿਨ ਘੱਲ ਨਾ ਘੱਲ ਨਾਲ ਹੀ ਉੱਚੇ ਜਾਂਦੇ ਨੇ। ਸਤ ਸੰਗਤ, ਕਾਫੀ ਸਮਾਂ ਸੇਵਾ ਕਰਦਿਆਂ ਨੂੰ ਹੋ ਗਿਆ, ਸਤਿਗੁਰਾਂ ਨੇ ਕਦੇ ਇਹਨਾਂ ਨੂੰ ਹਾਲ ਚਾਲ ਨਹੀਂ ਪੁੱਛਿਆ, ਘਰ ਬਾਰ ਛੱਡ ਕੇ ਆ ਕੇ ਕਦੇ ਨਹੀਂ ਪੁੱਛਿਆ। ਕਰਦੇ ਰਹੇ ਸੇਵਾ, ਡਟ ਕੇ ਲੱਗੇ ਰਹੇ ਸੇਵਾ ਕਰਦਿਆਂ ਕਰਦਿਆਂ ਸਾਲ ਲੰਘਿਆ। ਸਾਲ ਪਿੱਛੋਂ ਧੰਨ ਗੁਰੂ ਰਾਮਦਾਸ ਸਾਹਿਬ ਸੰਗਤ ਨੂੰ ਯਾਤਰਾ ਕਰਾਉਣ ਲੈ ਗਏ ਵੱਡੇ ਸਤਿਗੁਰਾਂ ਦੇ ਸਥਾਨਾਂ ਦੀ। ਵਾਪਸ ਆਏ ਤੇ ਸੁਨੇਹਾ ਭੇਜ ਦਿੱਤਾ, ਸੰਗਤ ਜੀ ਲੰਗਰ ਤਿਆਰ ਕਰੋ, ਆ ਰਹੇ ਹਾਂ। ਜਦੋਂ ਅੰਮ੍ਰਿਤਸਰ ਪਤਾ ਲੱਗਾ ਗੁਰੂ ਰਾਮਦਾਸ ਸਾਹਿਬ ਸੰਗਤਾਂ ਸਮੇਤ ਯਾਤਰਾ ਤੋਂ ਵਾਪਸ ਆ ਰਹੇ ਨੇ ਤੇ ਝੜੀ ਲੱਗਣ ਕਰਕੇ ਸਾਰਾ ਬਾਲਣ ਗਿੱਲਾ ਹੋ ਗਿਆ। ਆਖਿਆ ਹੁਣ ਕੀ ਕਰੀਏ ਸੰਗਤ ਵਾਸਤੇ ਪ੍ਰਸ਼ਾਦਾ ਛਕਾਉਣਾ। ਬਾਬੇ ਆਦਮ ਨੇ ਆਖਿਆ ਲੱਕੜ ਮੇਰੇ ਘਰ ਬਹੁਤ ਜਮ੍ਹਾਂ ਪਈ, ਉਹ ਲਿਓ, ਚੁੱਕ ਲੈ ਆਂਦੀ। ਲੱਕੜਾਂ ਤੇ ਲੈ ਆਂਦੀਆਂ, ਠੰਡ ਬੜੀ ਸੀ ਤੇ ਫਿਰ ਬਾਬੇ ਆਦਮ ਨੇ ਸੋਚਿਆ ਵੀ ਸੰਗਤ ਜਿਹੜੀ ਆ ਠੰਡ ਕਰਕੇ ਹਰੇਕ ਦੇ ਆ ਸਰੀਰ ਤਨ ਕੰਬ ਰਹੇ ਨੇ ਤੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ ਪਿਆਰੀਆਂ ਸੰਗਤਾਂ ਵਾਸਤੇ ਬਾਬਾ ਆਦਮ ਜੀ ਨੇ ਸੋਚਿਆ ਕਿ ਲੱਕੜਾਂ ਤੇ ਸਾਰੀਆਂ ਲੰਗਰ ਵਿੱਚ ਸੁੱਟ ਦਿੱਤੀਆਂ ਗਈਆਂ ਨੇ, ਬਾਲਣ ਕਿਤੋਂ ਮਿਲਣਾ ਨਹੀਂ ਤੇ ਬਾਬੇ ਆਦਮ ਨੇ ਆਪਣੇ ਘਰ ਦੀਆਂ ਚਗਾਠਾਂ ਦਰਵਾਜ਼ੇ ਪੱਟ ਲਿਆਂਦੇ, ਉਹਨਾਂ ਨੂੰ ਸਾਧ ਸੰਗਤ ਜੀ ਛੋਟੇ ਛੋਟੇ ਕਰਕੇ ਤੇ ਉਹਨਾਂ ਦੀਆਂ ਧੂਣੀਆਂ ਬਾਲ ਦਿੱਤੀਆਂ ਸਰੋਵਰ ਦੇ ਆਲੇ ਦੁਆਲੇ ਅੰਗੀਠੀਆਂ, ਵੀ ਸੰਗਤ ਹੱਥ ਪੈਰ ਸੇਕੇਗੀ। ਆਪਣੇ ਘਰ ਦੇ ਦਰਵਾਜ਼ੇ ਲਾ ਲਿਆਂਦੇ ਕਿ ਸੰਗਤ ਦੇ ਕੰਮ ਆ ਜਾਣ, ਪਰਵਾਹ ਨਹੀਂ ਕੀਤੀ। ਅੱਜ ਕੱਲ ਤੇ ਵੇਖੋ, ਪਹਿਲੀ ਗੱਲ ਤੇ ਮਰ ਦੀ ਕਿਰਪਾ ਹੈ, ਅੱਜ ਦਾ ਸਮਾਂ ਵੇਖ ਲਓ ਕਿੱਦਾਂ ਦਾ ਚੱਲ ਰਿਹਾ। ਬਹੁਤ ਥਾਵਾਂ ਉੱਤੇ ਜਾਈਦਾ, ਪਹਿਲੀ ਤੇ ਗੁਰਦੁਆਰਿਆਂ 'ਚ ਜ਼ਮੀਨਾਂ 'ਚ ਹੈ ਹੀ ਨਹੀਂ ਬਹੁਤੀਆਂ। ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਗੁਰਦੁਆਰਿਆਂ ਨਾਲ ਜ਼ਮੀਨਾਂ ਲਵਾਈਆਂ, 500-500 ਕਿੱਲਾ ਜ਼ਮੀਨ ਦਾ ਇੱਕ ਇੱਕ ਗੁਰਦੁਆਰੇ ਨਾਲ ਲਵਾਇਆ, 1500-1500 ਕਿੱਲਾ ਜ਼ਮੀਨ ਦਾ ਇੱਕ ਇੱਕ ਗੁਰਦੁਆਰੇ ਦੇ ਨਾਲ, ਨਨਕਾਣਾ ਸਾਹਿਬ ਦੇ ਨਾਂ ਬਹੁਤ ਜ਼ਮੀਨ ਲਵਾਈ, ਪੰਜਾ ਸਾਹਿਬ ਦੇ ਨਾਂ ਬਹੁਤ ਜ਼ਮੀਨ ਲਵਾਈ ਮਹਾਰਾਜੇ ਰਣਜੀਤ ਸਿੰਘ ਨੇ, ਜਾਗੀਰਾਂ ਲਵਾਈਆਂ ਬੜੀਆਂ ਬੜੀਆਂ ਵੱਡੀਆਂ ਮਹੰਤਾਂ ਦੇ ਨਾਂ, ਗੁਰਦੁਆਰਿਆਂ ਦੇ ਨਾਂ ਲਵਾਈਆਂ ਤੇ ਮਹੰਤ ਸਨ ਕਾਬਜ ਉਹਨਾਂ ਦੇ ਨਾਂ। ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛਿਆ, ਮਹਾਰਾਜਾ ਸਾਹਿਬ ਇੰਨੀਆਂ ਜ਼ਮੀਨਾਂ ਕਿਉਂ ਨਾਂ ਲਵਾਤੀਆਂ ਨੇ? ਮਹਾਰਾਜਾ ਰਣਜੀਤ ਸਿੰਘ ਆਖਣ ਲੱਗਾ, ਇਹ ਜਿਹੜੇ ਮਹੰਤ ਨੇ ਨਾ, ਇਹ ਨੇ ਪ੍ਰਚਾਰਕ ਧਰਮ ਦੇ ਤੇ ਇਹਨਾਂ ਪ੍ਰਚਾਰਕਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਇਹ ਜਿਹੜੀ ਗੱਲ ਕਹਿਣੀ ਹੋਵੇ ਕਹਿ ਸਕਣ। ਆਖੋ ਸਤਨਾਮ, ਕਿਉਂਕਿ ਜੇ ਮਾਇਆ ਦੀ ਲੋੜ ਹੋਏਗੀ ਤੇ ਇਹ ਖੁਸ਼ਾਮਦੀ ਬਣਨਗੇ, ਲੋਕਾਂ ਦੀ ਖੁਸ਼ਾਮਦ ਕਰਿਆ ਕਰਨਗੇ, ਟਕੇ ਟਕੇ ਪਿੱਛੇ ਲੋਕਾਂ ਦੀ ਸੋਭਾ ਕਰਿਆ ਕਰਨਗੇ, ਟਕੇ ਟਕੇ ਪਿੱਛੇ ਲੋਕਾਂ ਦੇ ਗੀਤ ਗਾਈ ਜਾਇਆ ਕਰਨਗੇ, ਬੈਠੇ ਸਟੇਜ ਉੱਤੇ ਲੋਕਾਂ ਦੇ ਗੁਣ ਗਾਈ ਜਾਇਆ ਕਰਨਗੇ, ਫਲਾਣੇ ਸਰਦਾਰ ਸਾਹਿਬ, ਫਲਾਣੇ ਸਰਦਾਰ ਸਾਹਿਬ, ਫਲਾਣੇ MLA ਸਾਹਿਬ, ਫਲਾਣੇ ਮੰਤਰੀ ਸਾਹਿਬ, ਇਹਦੇ ਫਿਰ ਲੋਕਾਂ ਦੀ ਸੋਭਾ ਕਰਿਆ ਕਰਨਗੇ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਮੈਂ ਬਹੁਤ ਜ਼ਮੀਨਾਂ ਇਹਨਾਂ ਦੇ ਨਾਂ ਲਵਾਈਆਂ ਨੇ, ਤਾਂ ਇਹ ਤਾਂ ਲਵਾਈਆਂ ਨੇ ਵੀ ਇਹਨਾਂ ਨੂੰ ਕਿਸੇ ਦੀ ਮੁਥਾਜੀ ਨਾ ਕਰਨੀ ਪਵੇ। ਬਹੁਤ ਜ਼ਮੀਨ ਹੋਏਗੀ ਇਹਨਾਂ ਕੋਲ ਪੈਸੇ ਦੀ ਕਮੀ ਨਾ ਰਵੇ ਡਟ ਕੇ ਪ੍ਰਚਾਰ ਕਰਨ ਸਿੱਖ ਕੌਮ ਦਾ। ਪਰ ਦੁੱਖ ਦੀ ਗੱਲ ਇਹ ਹੋਈ ਵੀ ਮਹੰਤ ਗੁਰਦੁਆਰਿਆਂ ਤੇ ਕਾਬਜ਼ ਹੋ ਗਏ ਫਿਰ ਬਹੁਤ ਬੁਰਾ ਹਾਲ ਹੋਇਆ। ਬਹੁਤ ਕੁਕਰਮ ਹੋਣੇ ਗੁਰੂ ਘਰਾਂ ਵਿੱਚ ਸ਼ੁਰੂ ਹੋ ਗਏ ਸੀ। ਪਹਿਲਾ ਸਮਾਂ ਇੱਦਾਂ ਦਾ ਸੀ, ਸਮਾਂ ਬਣਿਆ ਤੇ ਵਿਚਾਰ ਕਰਾਂਗੇ ਪੰਜਾਬ ਸਾਹਿਬ ਨਨਕਾਣਾ ਸਾਹਿਬ ਕੀ ਹੋਇਆ, ਫਿਰ ਸਮਾਂ ਬਣੇਗਾ, ਧਿਆਨ ਦੇਣਾ। ਮਹੰਤ ਗੁਰਦੁਆਰਿਆਂ ਤੇ ਕਾਬਜ਼ ਸਨ, ਜ਼ਮੀਨਾਂ ਨਾ ਲਵਾਤੀਆਂ। ਅੱਜ ਕੱਲ੍ਹ ਐਸਾ ਨਹੀਂ, ਅੱਜ ਕੱਲ੍ਹ ਤੇ ਤੁਹਾਡੀ ਕਿਰਪਾ ਨਾਲ ਹਰੇਕ ਪਿੰਡ ਸ਼ਹਿਰਾਂ ਵਿੱਚ ਜਾਂਦੇ ਰਹੀਦਾ ਤੇ ਬਹੁਤ ਕਮੇਟੀਆਂ ਵਾਲੇ ਆ ਕੇ ਆਖਣਗੇ ਬੜੇ ਦੁਖੀ ਆ ਬਾਬਾ ਜੀ, ਜ਼ਮੀਨ ਗੁਰਦੁਆਰੇ ਦੀ ਸੀ ਫਲਾਣਾ ਕਬਜ਼ਾ ਕਰੀ ਬੈਠਾ, ਜ਼ਮੀਨ ਗੁਰੂ ਘਰ ਦੀ ਆ ਫਲਾਣਾ ਕਾਬਜ਼ ਹੋਇਆ ਬੈਠਾ। ਅੱਜ ਕੱਲ੍ਹ ਤੇ ਲੋਕ ਗੁਰੂ ਘਰਾਂ ਨੂੰ ਹੜੱਪਣ ਨੂੰ ਫਿਰਦੇ ਨੇ, ਗੁਰੂ ਘਰਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ, ਗੁਰੂ ਘਰਾਂ ਦੀਆਂ ਗੋਲਕਾਂ ਤੇ ਕਬਜ਼ੇ ਹੋ ਰਹੇ ਨੇ। ਪਰ ਧੰਨ ਸੀ ਬਾਬਾ ਆਦਮ ਐਵੇਂ ਦਾਤਾ ਨਹੀਂ ਲੈ ਗਿਆ ਗੁਰਮਖੋ, ਉਹਨੇ ਆਪਣੇ ਘਰ ਦੇ ਤਖਤੇ ਵੀ ਲਾ ਕੇ ਆਖਿਆ ਸੀ ਸੰਗਤਾਂ ਦੀ ਸੇਵਾ ਚ ਲੱਗ ਜਾਣਾ ਖੁਸ਼ਫਨਾ। ਪੋਹ ਮਾਘ ਦੀ ਸਰਦੀ ਤੇ ਆਖਿਆ ਤਖਤਿਆਂ ਬਿਨਾਂ ਸੌ ਜਾਂਗੇ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਠੰਡ ਲੱਗਦੀ ਹੈ ਲੱਗ ਜਾਏ ਪਰ ਗੁਰੂ ਦੀਆਂ ਸੰਗਤਾਂ ਨੂੰ ਠੰਡ ਨਾ ਲੱਗੇ। ਜਿੰਨਾ ਚਿਰ ਇੱਦਾਂ ਦੀ ਭਾਵਨਾ ਸਿੱਖ ਦੀ ਬਣਦੀ ਨਹੀਂ ਉਹਨਾਂ ਚਿਰ ਸਤਿਗੁਰ ਦੇ ਦਰ ਤੋਂ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ। ਸਿਦਕ ਦੀਆਂ ਬਾਤਾਂ ਨੇ ਪਿਆਰਿਓ, ਸਿਦਕ ਹੈ ਤੇ ਸਭ ਕੁਝ ਹੈ, ਸ਼ਰਧਾ ਸਿਦਕ ਨਹੀਂ ਤੇ ਕੁਛ ਵੀ। ਸਰੀਰਕ ਤੰਦਰੁਸਤੀ ਚਲੀ ਗਈ ਤੇਰਾ ਕੁਛ ਵੀ ਨਹੀਂ ਗਿਆ, ਬਿਮਾਰੀ ਲੱਗ ਗਈ, ਸਰੀਰਕ ਤੰਦਰੁਸਤੀ ਚਲੀ ਗਈ ਕੁਛ ਵੀ ਨਹੀਂ ਗਿਆ, ਮਾਇਆ ਚਲੀ ਗਈ ਕੁਛ ਵੀ ਨਹੀਂ ਗਿਆ। ਪਰ ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਚਲੀ ਗਈ ਫਿਰ ਸਭ ਕੁਛ ਹੀ ਗਿਆ, ਜੇ ਸਿਦਕ ਹੀ ਨਹੀਂ ਫਿਰ ਕੁਛ ਕੁਛ ਵੀ ਨਹੀਂ ਰਿਹਾ ਸਾਡੇ ਪੱਲੇ ਖਾਲੀ। ਜੇ ਸਿਦਕ ਟੁੱਟ ਗਿਆ ਨਾ, ਸਿਦਕ ਗੁਰੂ ਗ੍ਰੰਥ ਸਾਹਿਬ ਮਾਰ ਤੇ ਸਿਦਕ ਨਹੀਂ ਰਿਹਾ, ਅਸੀਂ ਮੱਥਾ ਟੇਕ ਕੇ ਫਿਰ ਬਾਬੇ ਨੂੰ ਆਖਣਾ ਬਾਬਾ ਜੀ ਤਵੀਤ ਦੇ ਦਿਓ ਮੜ ਕੇ। ਪਹਿਲੇ ਸਮਿਆਂ ਵਿੱਚ ਅੱਜ ਕੱਲ੍ਹ ਵੀ ਕਈ ਏਦਾਂ ਦਾ ਕੰਮ ਚੱਲਦਾ, ਕੋਈ ਮੇਲਾ ਲੱਗਦਾ ਕਈ ਥਾਵਾਂ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਗੁਰੂ ਨਾਨਕ ਸਾਹਿਬ ਨੇ ਬੜਾ ਹੋਕਾ ਦਿੱਤਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜੀ ਕਿਰਪਾ ਕੀਤੀ ਤੇ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕੁਛ ਕੰਮ ਘਟ ਗਿਆ। ਨਹੀਂ ਤੇ ਕਈਆਂ ਸਾਧਾਂ ਦੇ ਚੇਲਿਆਂ ਨੇ ਪੰਜ ਪੰਜ ਦਿਨ ਤਵੀਤ ਲਿਖਦੇ ਰਹਿਣਾ, ਫਿਰ ਜਦੋਂ ਮੇਲਾ ਕੋਈ ਹੋਣਾ ਤੇ ਵਰਤਾਉਣਾ ਏ, ਕੋਈ 5 ਰੁਪਏ ਦਾ ਕਾਕਾ ਦੇ ਤਾ ਕਿਸੇ ਨੂੰ, 10 ਰੁਪਏ ਦਾ ਮੁੰਡਾ ਦੇ ਤਾ ਕਿਸੇ ਨੂੰ, 15 ਰੁਪਏ ਦਾ ਮੁੰਡਾ ਦੇ ਤਾ, ਇਹ ਫਿਰ ਕੰਮ ਚੱਲਦੇ ਰਹੇ। ਪਰ ਸੱਚੇ ਪਾਤਸ਼ਾਹ ਗੁਰਮਤਿ ਵਿੱਚ ਇਹਨਾਂ ਗੱਲਾਂ ਤੋਂ ਰੋਕਿਆ ਗਿਆ, ਸੱਚੇ ਪਾਤਸ਼ਾਹ ਵਾਰ ਵਾਰ ਇਸ ਗੱਲ ਦੀ ਤਾਕੀਦ ਕਰਦੇ ਨੇ, ਗੁਰਮੁਖਾ ਤੈਨੂੰ ਮਿਹਨਤ ਕਰਨੀ ਪੈਣੀ, ਘਾਲਣਾ ਘਾਲ ਗੁਰੂ ਘਰ ਵਿੱਚ ਸ਼ਰਧਾ ਭਾਵਨਾ ਨਾਲ ਸੇਵਾ ਕਰ। ਤੇ ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਮਹਾਂਪੁਰਖਾਂ ਦੇ ਬਚਨ ਨੇ, ਜਿਹਨੂੰ ਕਿਤੋਂ ਕੁਛ ਨਾ ਮਿਲੇ ਉਹਨੂੰ ਸਤਿਗੁਰ ਦੇ ਦਰ ਤੋਂ ਮਿਲ ਜਾਂਦਾ, ਤੇ ਜਿਹਦੀ ਇੱਥੇ ਪੂਰੀ ਨਹੀਂ ਪਈ ਉਹਦੀ ਕਿਤੋਂ ਪੈਣੀ ਵੀ ਨਹੀਂ, ਉਹਦੀ ਕਿਤੋਂ ਪੂਰੀ ਨਹੀਂ ਪੈਣੀ ਜਿੱਥੇ ਮਰਜ਼ੀ ਫਿਰਦਾ ਰਹੇ। ਜੇ ਸਿਦਕ ਹੀ ਨਹੀਂ ਤੇ ਫਿਰ ਕੁਛ ਵੀ ਨਹੀਂ ਸਾਡੇ ਪੱਲੇ, ਅਸੀਂ ਖਾਲੀ ਹਾਂ, ਸਿਦਕ ਹੋਵੇ ਸਭ ਕੁਝ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਏ, ਸਿਦਕ ਤੇਰੇ ਤੇ ਰੱਖਿਆ ਸਭ ਕੁਛ ਪਾਇਆ।
ਤਲੀਆ ਮਲਦ ਜਿਨ੍ਹਾਂ ਨੂੰ ਸਿਵਕ ਮਨਾਇਆ ਉਹ ਸੰਗ ਜਹਾਨੋ ਖਾਲੀ ਜਿਨ੍ਹਾਂ ਨੂੰ ਸਿਦਕ ਮਨਾਇਆ
ਸਿਦਕ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਜਿਨ੍ਹਾਂ ਨੂੰ ਸਿਦਕ ਨਹੀਂ ਆਇਆ ਉਹ ਖਾਲੀ ਰਹਿ ਗਏ ਭਰੋਸਾ ਸਿਦਕ ਸਿੱਖੀ ਤੇ ਖੜੀ ਇਹਨਾਂ ਦੋਨਾਂ ਚੀਜ਼ਾਂ ਤੇ ਹੈ ਸ਼ਰਧਾ ਸ਼ਰਧਾ ਨਾ ਰਹੀ ਤੇ ਕੁਛ ਵੀ ਨਹੀਂ ਰਿਹਾ ਇੰਨੀ ਭਾਵਨਾ ਸੀ ਕਿ ਤਖਤੇ ਵੀ ਲਾ ਲਾ ਕੇ ਅੰਗੀਠੀਆਂ ਪਾਲਤੀਆਂ ਗੁਰੂ ਰਾਮਦਾਸ ਸਾਹਿਬ ਸਵੇਰੇ ਆਏ ਖੁਸ਼ ਹੋ ਗਏ ਭਾਈ ਇਹ ਕਿਹੜਾ ਸੇਵਾਦਾਰ ਜਿਹਨੇ ਸੰਗਤਾਂ ਦੀਆਂ ਧੂਣੀਆਂ ਸੰਗਤ ਵਾਸਤੇ ਇੰਨੀ ਸੇਵਾ ਪਿਆਰ ਵਾਲੇ ਨਿਕਟਵਰਤੀ ਸਿੱਖਾਂ ਨੇ ਦੱਸਿਆ ਮਹਾਰਾਜ ਬਾਬਾ ਆਦਮ ਆਇਆ ਹੋਇਆ ਭੁੱਚੋਂ ਤੋਂ ਬੜੀ ਸੇਵਾ ਕਰਦਾ ਬੁਲਾਓ ਲੈ ਆਂਦਾ ਸੰਗਤ ਵਿੱਚ ਖੜਾ ਕਰ ਲਿਆ ਖੜੇ ਹੋ ਗਏ ਹਾਂ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਬਾਬਾ ਆਦਮ ਜੀ ਦੱਸ ਦੱਸੋ ਕੀ ਚਾਹੀਦਾ ਮੰਗੋ ਤੁਹਾਡੀ ਸੇਵਾ ਤੇ ਬੜੇ ਪ੍ਰਸੰਨ ਜੋ ਮੰਗੋਗੇ ਤੁਹਾਨੂੰ ਮਿਲ ਜਾਏਗਾ ਬਾਬੇ ਆਦਮ ਨੇ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਆਖਿਆ ਸਤਿਗੁਰੂ ਨਾਮ ਦੀ ਦਾਤ ਦੇ ਦਿਓ ਸਤਿਗੁਰੂ ਸਮਝ ਗਏ ਮਨ ਵਿੱਚ ਕੁਝ ਹੋਰ ਤੇ ਮੰਗਦਾ ਕੁਝ ਹੋਰ ਮਨ ਕੁਝ ਹੋਰ ਚਾਹੁੰਦਾ ਜੀਭ ਤੋਂ ਕੁਝ ਹੋਰ ਹੀ ਬੋਲ ਰਿਹਾ ਪੁੱਤਰ ਦੀ ਇੱਛਾ ਤੇ ਹੈ ਸੀ ਚਿੱਟੀ ਦਾੜੀ ਨੂੰ ਵੇਖ ਕੇ ਆਖਿਆ ਮਨਾ ਲੋਕ ਕੀ ਕਹਿਣਗੇ ਦਾੜੀ ਚਿੱਟੀ ਹੋ ਗਈ ਸੀ ਕਿਵੇਂ ਮੈਂ ਪੁੱਤਰ ਮੰਗਾ ਇਸ ਉਮਰੇ ਸਤਸੰਗ ਜੀ ਮਹਾਰਾਜ ਨੇ ਪਛਾਣ ਲਿਆ ਆਖਣ ਲੱਗੇ ਚਲੋ ਕੋਈ ਨੀ ਕੱਲ ਨੂੰ ਦੱਸੀ ਅਗਲਾ ਦਿਨ ਫਿਰ ਦਰਬਾਰ ਸਜਿਆ ਬਾਬੇ ਆਦਮ ਨੂੰ ਫਿਰ ਬੁਲਾ ਲਿਆ ਬਾਬਾ ਜੀ ਦੱਸੋ ਕੀ ਚਾਹੀਦਾ ਮਹਾਰਾਜ ਨਾਮ ਦੀ ਦਾਤ ਦੇ ਦਿਓ ਮਹਾਰਾਜ ਕਹਿਣ ਲੱਗੇ ਇੱਕ ਮੌਕਾ ਹੋਰ ਦਿੱਤਾ ਕੱਲ ਨੂੰ ਦੱਸ ਦੇ ਕੀ ਚਾਹੀਦਾ ਤੀਜੇ ਦਿਨ ਫਿਰ ਬੁਲਾ ਲਿਆ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ ਸੀ ਉਹਨਾਂ ਨੇ ਉਹਦੇ ਘਰ ਵਾਲੀ ਨੂੰ ਦੱਸਤਾ ਜਾ ਕੇ ਕਹਿੰਦੇ ਤੂੰ ਕਹਿੰਦੀ ਪੁੱਤ ਨੀ ਤੇ ਮਹਾਰਾਜ ਤੋਂ ਮੰਗਦੇ ਨੀ ਤੇਰੇ ਘਰ ਵਾਲਾ ਸੱਚੇ ਪਾਤਸ਼ਾਹ ਇੰਨੇ ਖੁਸ਼ ਨੇ ਬਾਬੇ ਆਦਮ ਦੀ ਘਰ ਵਾਲੀ ਜਦੋਂ ਬਾਬੇ ਆਦਮ ਨੂੰ ਮਿਲੀ ਕਹਿੰਦੀ ਜੀ ਸੱਚੀ ਗੱਲ ਤੁਸੀਂ ਮੰਗਿਆ ਨੀ ਕਹਿਣ ਲੱਗਾ ਭਾਗਵਾਨੇ ਸੇਵਾ ਹੀ ਕਰ ਲਈਏ ਬਸ ਆਖਣ ਲੱਗੀ ਜਦੋਂ ਕੱਲ ਨੂੰ ਬੁਲਾਉਣਗੇ ਮੈਨੂੰ ਨਾਲ ਲੈ ਕੇ ਜਾਇਓ ਮੈਂ ਮੰਗ ਲੂ ਜੇ ਤੁਸੀਂ ਨੀ ਮੰਗਣਾ ਜਦੋਂ ਸੱਚੇ ਪਾਤਸ਼ਾਹ ਨੇ ਤੀਜੇ ਦਿਨ ਬੁਲਾਇਆ ਬਾਬੇ ਆਦਮ ਦੇ ਅੱਗੇ ਖਲੋ ਗਈ ਉਹਦੇ ਘਰ ਵਾਲੀ ਕਹਿੰਦੀ ਮਹਾਰਾਜ ਇਹਨੂੰ ਨੀ ਪਤਾ ਮੈਂ ਮੰਗਾਂਗੀ ਮੈਂ ਮੰਗਾਂ ਬੀਬੀਆਂ ਨੂੰ ਬਹੁਤਾ ਹੁੰਦਾ ਬੱਚਿਆਂ ਦਾ ਕੱਲ ਵੀ ਅਰਜ ਕੀਤੀ ਕਿ ਵੀਰ ਭਰਾ ਘੱਟ ਏ ਗੱਲ ਕਹਿਣਗੇ ਭੈਣਾਂ ਬਹੁਤ ਬੱਚਿਆਂ ਦਾ ਫਿਕਰ ਘਰ ਦਾ ਫਿਕਰ ਘਰ ਬਣਾਉਣ ਵਾਲੀ ਔਰਤ ਹੁੰਦੀ ਬੜਾ ਨਿੰਦਿਆ ਕਈ ਵਿਦਵਾਨਾਂ ਨੇ ਕਈਆਂ ਲਿਖਾਰੀਆਂ ਨੇ ਔਰਤ ਸ਼ੂਦਰ ਹੁੰਦੀ ਏ ਔਰਤ ਪੈਰ ਦੀ ਜੁੱਤੀ ਹੁੰਦੀ ਏ ਔਰਤ ਬਹੁਤ ਮਾੜੀ ਹੈ, ਬਹੁਤ ਕੁਝ ਲਿਖਿਆ, ਗੰਦਗੀ ਦਾ ਢੇਰ ਵੀ ਲਿਖ ਦਿੱਤਾ ਹੈ ਇਹ ਲਿਖਾਰੀਆਂ ਨੇ। ਪਰ ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਨ ਜਿਹੜੇ ਆਏ ਤੇ ਆਉਂਦਿਆਂ ਹੀ ਹੋਕਾ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਹੈ ਰਾਜਾਨ। ਮਹਾਰਾਜ ਆਖਣ ਲੱਗੇ ਜਿਨ੍ਹਾਂ ਔਰਤਾਂ ਨੇ ਬੜੇ ਬੜੇ ਬੰਦਗੀ ਕਰਨ ਵਾਲੇ, ਕਮਾਈਆਂ ਕਰਨ ਵਾਲੇ ਬਾਬੇ ਫਰੀਦ ਵਰਗੇ ਗੁਰਸਿੱਖਾਂ ਨੂੰ, ਵਾਹਿਗੁਰੂ ਭਗਤਾਂ ਨੂੰ ਤੇ ਇੱਥੇ ਕਮਾਈਆਂ ਵਾਲਿਆਂ ਨੂੰ ਜਨਮ ਦਿੱਤਾ, ਉਹਨਾਂ ਨੂੰ ਭਾਈ ਮੰਦਾ ਨਾ ਆਖੋ। ਕਿਉਂ ਨਿੰਦਦੇ ਹੋ ਔਰਤ ਨੂੰ? ਕਰਮ ਮਾੜੇ ਹੁੰਦੇ ਨੇ, ਮਾੜੇ ਚੰਗੇ ਸਾਰੇ ਹੀ ਨੇ, ਸਾਰਿਆਂ ਵਿੱਚ ਹੋ ਸਕਦੇ ਨੇ ਮਾੜੇ ਚੰਗੇ ਗੁਣ, ਸਾਰਿਆਂ ਵਿੱਚ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ। ਇਸੇ ਕਰਕੇ ਮੈਂ ਭੈਣਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰਨਾ ਹੁੰਦਾ ਕਿ ਭੈਣੋ ਕਦੇ ਬੱਸ ਸਟੈਂਡ ਤੇ ਮੁਸਲਮਾਨ ਬੀਬੀ ਮਿਲ ਪਵੇ, ਕਦੇ ਰਾਹ ਜਾਂਦਿਆਂ ਨੂੰ ਮੁਸਲਮਾਨ ਬੀਬੀ ਮਿਲ ਪਵੇ ਤੇ ਮੁਸਲਮਾਨ ਭੈਣ ਨੂੰ ਸਾਡੀ ਸਿੱਖ ਭੈਣ ਪੁੱਛੇ, ਭੈਣ ਜੀ ਮਸੀਤ ਚ ਗਏ ਹੋ ਕਦੇ ਮੱਥਾ ਟੇਕ, ਮੱਕੇ ਦਾ ਹੱਜ ਕਰਨ ਕਦੇ ਗਏ ਹੋ ਤੇ ਖਿਮਾ ਕਰਨਾ। ਉਹ ਬੀਬੀ ਆਪਣੀ ਧਰਮ ਦੀ ਜਦੋਂ ਵਡਿਆਈ ਕਰੇਗੀ ਨਾ ਇਸਲਾਮ ਧਰਮ ਵਾਲੀ, ਤੇ ਉਹਨੂੰ ਇੱਥੇ ਆ ਕੇ ਨੀਵੀਂ ਪਾਉਣੀ ਪੈ ਜਾਏਗੀ, ਨਹੀਂ ਭੈਣ ਜੀ ਸਾਨੂੰ ਮਸੀਤ ਚ ਵੜਨ ਨਹੀਂ ਦਿੰਦੇ, ਸਾਨੂੰ ਮੱਕੇ ਹੱਜ ਮੱਕੇ ਦਾ ਹੱਜ ਕਰਨ ਦੀ ਆਗਿਆ ਹੀ ਨਹੀਂ। ਆ ਸਰਹੰਦ ਵੱਡੀਆਂ ਵੱਡੀਆਂ ਮਸੀਤਾਂ ਮਲੇਰਕੋਟਲੇ ਬਣੀਆਂ ਨੇ, ਉੱਥੇ ਬੀਬੀ ਨਹੀਂ ਵੜ ਸਕਦੀ ਅੰਦਰ? ਆ ਛੋਟੀਆਂ ਮਸੀਤਾਂ ਦੀ ਗੱਲ ਕੁਝ ਹੋਰ, ਜਿਹੜੇ ਵੱਡੇ ਇਹਨਾਂ ਦੇ ਮੇਨ ਧਰਮ ਸਥਾਨ ਨੇ ਦਾਸ ਉਹਨਾਂ ਦੀ ਗੱਲ ਕਰਦਾ, ਜਿੱਥੇ ਪਤਾ ਹੀ ਨਹੀਂ ਪਿੰਡਾਂ ਚ ਮਾੜੀ ਮੋਟੀ ਕਬਰਾਂ ਬਣੀਆਂ ਨੇ ਉਹਨਾਂ ਦੀ ਗੱਲ ਨਹੀਂ। ਜਿਹੜੇ ਇਹਨਾਂ ਦੇ ਮੇਨ ਹੈੱਡਕੁਆਟਰ ਨੇ ਜਿਹੜੇ, ਉੱਥੇ ਕੋਈ ਸਿੱਖ ਕੋਈ ਬੀਬੀ ਨਹੀਂ ਵੜ ਸਕਦੀ ਅੰਦਰ, ਬੀਬੀ ਨੂੰ ਅੰਦਰ ਜਾਣ ਦੀ ਆਗਿਆ ਹੀ ਨਹੀਂ। ਉੱਥੇ ਉਹ ਨੀਵੀਂ ਪਾਏਗੀ, ਆਖੇਗੀ ਨਹੀਂ ਸਾਨੂੰ ਆਗਿਆ ਨਹੀਂ ਅੰਦਰ ਜਾਣ ਦੀ। ਸ੍ਰੀ ਸਾਹਿਬ ਪਾਈ ਹੋਵੇ ਉੱਪਰ ਦੀ ਤੇ ਸਿੱਖ ਬੀਬੀ ਫਿਰ ਕਦੇ ਹਿੰਦੂ ਭੈਣ ਦੇ ਬਰਾਬਰ ਬੈਠੀ ਪੁੱਛੇ, ਭੈਣ ਜੀ ਤੁਹਾਡਾ ਜਨੇਊ ਨਹੀਂ ਦਿਸਦਾ, ਤੁਹਾਡੇ ਧਰਮ ਦੀ ਮਰਿਆਦਾ ਚਿੰਨ, ਤੇ ਅੱਗੋਂ ਫਿਰ ਨੀਵੀਂ ਪਾ ਕੇ ਹਿੰਦੂ ਭੈਣ ਨੂੰ ਆਖਣਾ ਪਏਗਾ ਕਿ ਜਨੇਊ ਪਾ ਤੇ ਸਕਦਾ ਪਰ ਕੇਵਲ ਭਾਈ ਪਾ ਸਕਦਾ, ਕੇਵਲ ਬੰਦਾ ਹੀ ਪਾ ਸਕਦਾ ਔਰਤ ਨਹੀਂ, ਕੇਵਲ ਸਿੰਘ ਉਹਨਾਂ ਦੇ ਜਿਹੜੇ ਸਾਧਸਾਂ ਜੀ ਘਰ ਵਾਲੇ ਭਾਈ ਉਹੀ ਪਾ ਸਕਦੇ। ਸਿੱਖ ਬੀਬੀ ਫਿਰ ਉੱਤੇ ਸਿਰ ਉੱਚਾ ਕਰਕੇ ਆਖੇਗੀ ਕਿ ਜਿੱਥੇ ਬਾਣੀ ਇੱਕ ਸਿੱਖ ਪੜ ਸਕਦਾ ਬੀਬੀ ਵੀ ਪੜ ਸਕਦੀ ਹੈ, ਕੀਰਤਨ ਇੱਕ ਭਾਈ ਕਰ ਸਕਦਾ ਬੀਬੀ ਵੀ ਕਰ ਸਕਦੀ ਹੈ, ਚੌਰ ਸਾਹਿਬ ਦੀ ਸੇਵਾ ਭਾਈ ਕਰ ਸਕਦਾ ਬੀਬੀ ਵੀ ਕਰ ਸਕਦੀ ਹੈ। ਸਤਸੰਗ ਜੀ ਜਿੱਥੇ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਇੱਕ ਭਾਈ ਛਕ ਸਕਦਾ ਹੈ, ਉੱਥੇ ਬੀਬੀ ਵੀ ਛਕ ਸਕਦੀ ਹੈ। ਜੇ ਪੰਜ ਕਕਾਰਾਂ ਦਾ ਧਾਰਨੀ ਇੱਕ ਭਾਈ ਹੋ ਸਕਦਾ ਤੇ ਬੀਬੀ ਵੀ ਹੋ ਸਕਦੀ। ਇਸੇ ਕਰਕੇ ਭੈਣਾਂ ਨੂੰ ਅਰਜ ਕਰਨਾ ਹੁੰਦਾ, ਭੈਣੋ ਜਿਹੜਿਆਂ ਮੁਸਲਮਾਨਾਂ ਦੀਆਂ ਕਬਰਾਂ ਤੇ ਦੀਵੇ ਚੁੱਕੀ ਫਿਰਦੀ ਹੋ ਨਾ ਤੁਸੀਂ, ਉਹ ਤੇ ਬੀਬੀਆਂ ਨੂੰ ਅੰਦਰ ਵੀ ਨਹੀਂ ਵੜਨ ਦਿੰਦੇ, ਆਖੋ ਸਤਨਾਮ। ਤੇ ਜਿਹੜਾ ਬਾਬਾ ਨਾਨਕ ਬੀਬੀਆਂ ਵਾਸਤੇ ਇੰਨਾ ਸੱਚੇ ਪਾਤਸ਼ਾਹ ਡਟ ਕੇ ਪ੍ਰਚਾਰ ਕਰਦੇ ਰਹੋ, ਮੁਸਲਮਾਨੋ ਕਿਹੜੇ ਪਾਸੇ ਪੈ ਗਏ ਹੋ ਤੁਸੀਂ? ਤੁਸੀਂ ਭੈਣਾਂ ਨੂੰ ਨਿੰਦ ਰਹੇ ਹੋ, ਬੀਬੀਆਂ ਨੂੰ ਨਿੰਦ ਰਹੇ ਹੋ? ਸੱਚੇ ਪਾਤਸ਼ਾਹ ਨੇ ਏਡਾ ਹੋਕਾ ਸਾਡੇ ਹੱਕ ਚ ਦਿੱਤਾ, ਭੈਣਾਂ ਦੇ ਹੱਕ ਚ ਹੋਕਾ ਲਾਇਆ, ਇਹ ਬੀਬੀਆਂ ਕਹਿੰਦੀਆਂ ਬਾਬਾ ਨਾਨਕਾ ਤੇਰੇ ਵਾਲੇ ਦੀਵੇ ਨਾਲੋਂ ਸਾਨੂੰ ਉਹਦਾ ਹੀ ਦੀਵਾ ਚੰਗਾ, ਅਸੀਂ ਉੱਥੇ ਹੀ ਮੱਥਾ ਟੇਕਾਂਗੀਆਂ, ਤੇਰੇ ਨਹੀਂ ਆਉਣਾ। ਅੱਜ ਹਾਲ ਏਦਾਂ ਦਾ ਸਾਡਾ, ਪਰ ਭੈਣੋ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਹਾਂ ਦਾ ਨਾਰਾ ਮਾਰਿਆ। ਭੈਣਾਂ ਇਸ ਗੱਲ ਵੱਲ ਧਿਆਨ ਦੇਣ ਜ਼ਰੂਰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਚਾ ਚੁੱਕਿਆ ਬੀਬੀ ਨੂੰ, ਇਸਤਰੀ ਨੂੰ, ਨਹੀਂ ਤੇ ਪੈਰ ਦੀ ਜੁੱਤੀ ਸਮਝਦੇ ਸੀ ਸਾਰੇ, ਕਿੱਡੀ ਕਿਰਪਾ ਕੀਤੀ। ਤੇ ਅੱਜ ਅੰਮ੍ਰਿਤ ਛਕਣ ਵਾਸਤੇ ਕਹਿ ਲਓ ਅੰਮ੍ਰਿਤ ਛਕ ਲਓ, ਇਹ ਕੰਮ ਬੜਾ ਔਖਾ ਹੈ। ਤੇ ਫਿਰ ਉੱਥੇ ਦੀਵਾ ਜਗਾਉਣਾ ਉਹ ਤੇ ਅਸੀਂ ਛੱਡ ਹੀ ਨਹੀਂ ਸਕਦੇ, ਕਿਉਂ? ਕਹਿੰਦੇ ਸਾਡੇ ਵੱਡੇ ਵਡੇਰੇ ਨੇ, ਆਖੋ ਸਤਨਾਮ। ਤੇ ਵੱਡੇ ਵਡੇਰੇ ਵੇਖ ਲਓ ਅਸੀਂ ਕਿੱਦਾਂ ਦੇ ਬਣਾਏ ਆ, ਖਿਮਾ ਕਰਿਓ, ਇਹ ਨਿੰਦਿਆ ਨਹੀਂ, ਇਹ ਸੱਚੇ ਬਾਪੂ ਸੀ ਬੁੱਢਾ ਤੇ ਦੰਦਾਂ ਵਿੱਚ ਪ੍ਰਸ਼ਾਦਾ ਛਕਣ ਲੱਗ ਗਿਆ ਤੇ ਉਹ ਏਦਾਂ ਕਹਿੰਦਾ ਬੱਚੇ ਨੂੰ, ਕਹਿਣ ਲੱਗਾ ਕੋਈ ਡੱਕਾ ਨਹੀਂ ਮੈਂ ਦੰਦਾਂ ਵਿੱਚ ਮਾਰਨਾ ਸਫਾਈ ਕਰਨੀ। ਉਹਨੇ ਨਿੱਕਾ ਜਿਹਾ ਡੱਕਾ ਦੇ ਦਿੱਤਾ, ਉਹ ਬਾਪੂ ਰੋਜ਼ ਹੀ ਡੱਕਾ ਮੰਗਿਆ ਕਰੇ। ਉਹਨਾਂ ਨੇ ਸੋਚਿਆ ਵੀ ਬਾਪੂ ਰੋਜ਼ ਥਾਲੀ 'ਚ ਡੱਕਾ ਮੰਗ ਕੇ ਰਖਾਉਂਦਾ ਹੈ ਤੇ ਕਿਉਂ ਨਾ ਪਹਿਲਾਂ ਹੀ ਰੱਖ ਦਿਆ ਕਰੀਏ, ਰੋਜ਼ ਮੰਗਣਾ ਹੀ ਇਹਨੇ। ਉਹਨਾਂ ਨੇ ਛੋਟਾ ਜਿਹਾ ਡੱਕਾ ਰਖਾ ਰੱਖ ਦਿੱਤਾ ਉਹਦੇ ਵਿੱਚ ਥਾਲੀ ਚ, ਪੱਕਾ ਹੀ ਸੁਭਾਅ ਪੈ ਗਿਆ। ਜਦੋਂ ਬਾਪੂ ਦੀ ਥਾਲੀ ਚ ਰੱਖਣਾ ਤੇ ਪੰਜ ਸੱਤ ਹੋਰ ਤੋੜ ਲਏ ਸਾਰਿਆਂ ਦੀ, ਥਾਲੀਆਂ ਚ ਡੱਕੇ ਰੱਖ ਦਿਆ ਕਰ। ਬਾਪੂ ਬੁੱਢਾ ਮਰ ਗਿਆ, ਡੱਕਿਆਂ ਦੀ ਮਰਿਆਦਾ ਚਲਾ ਗਿਆ, ਹਰੇਕ ਥਾਲੀ ਚ ਡੱਕਾ ਰੱਖ ਦਿਆ ਕਰ। ਨੂੰਹਾਂ ਆ ਗਈਆਂ ਉੱਥੇ, ਜਦੋਂ ਸਤਸੰਗ ਜੀ ਪੋਤੇ ਹੋ ਗਏ, ਬਾਬਾ ਤੇ ਚੜ੍ਹਾਈ ਕਰ ਗਿਆ ਕਿ ਪੋਤੇ ਪੜੋਤੇ ਆ ਗਏ ਤੇ ਉਹ ਆਖਣ ਲੱਗੇ ਨੂੰਹਾਂ ਆਈਆਂ ਨਵੀਆਂ। ਉਹ ਕਹਿੰਦੀ ਆ ਕੀ ਮਰਿਆਦਾ ਡੱਕਾ ਰੱਖਣ ਦੀ, ਲੋੜ ਤੇ ਹੈ ਨੀ, ਉਦੋਂ ਹੋਏਗੀ, ਹੁਣ ਕਹਿੰਦੇ ਲੋੜ ਨਹੀਂ। ਉਹ ਆਖਣ ਲੱਗੇ ਨਹੀਂ, ਇਹ ਸਾਡੇ ਘਰ ਦੀ ਮਰਿਆਦਾ ਹੈ, ਡੱਕੇ ਰੱਖਣੇ ਹੀ ਰੱਖਣੇ। ਉਹ ਹੁਣ ਡੱਕਿਆਂ ਦੀ ਐਸੀ ਮਰਿਆਦਾ ਚੱਲੀ, ਫਿਰ ਵਿੱਚ ਅਗਲੇ ਪੋਤਰੇ ਆਏ ਉਦੋਂ ਸਿਆਣੇ ਜੰਮੇ, ਉਹਨਾਂ ਨੇ ਲੱਕੜ ਦੇ ਘੜ ਲੈ, ਕਹਿੰਦੇ ਪੱਕੇ ਹੀ ਰੱਖ ਦਿਓ, ਲੱਕੜ ਦੇ ਡੱਕੇ ਵਰਤਣ ਤੇ ਹੈ ਨਾ, ਥਾਲੀ ਚ ਡੱਕਾ ਜ਼ਰੂਰ ਜਾਇਆ ਕਰੇ। ਫਿਰ ਹੋਰ ਅਗਲੀ ਪੀੜ੍ਹੀ ਆਈ, ਉਹ ਕਹਿੰਦੇ ਓਏ ਥਾਲੀਆਂ ਚ ਡੱਕੇ ਰੱਖਣ ਦਾ ਕੀ ਫਾਇਦਾ, ਇੱਦਾਂ ਕਰੋ ਇੱਕ ਸਾਂਝਾ ਜਿਹਾ ਡੱਕਾ ਵਿਚਾਲੇ ਗੱਢ ਲਓ, ਉਹਦੇ ਆਲੇ ਦੁਆਲੇ ਬਹਿ ਕੇ ਪ੍ਰਸ਼ਾਦਾ ਛਕ ਲਿਆ। ਉਹਦੇ ਆਲੇ ਦੁਆਲੇ ਬਹਿ ਕੇ ਕਹਿੰਦੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਨੇ ਦੀਵਾ ਬਾਲਣਾ ਸ਼ੁਰੂ ਕਰ ਦਿੱਤਾ। ਜੇ ਕੋਈ ਪੁੱਛਿਆ ਕਰੇ ਆਹ ਕੀ ਹੈ, ਉਹਨੂੰ ਸੋਹਣਾ ਰੰਗ ਕਰ ਦਿੱਤਾ, ਵੱਡੀ ਸਾਰੀ ਲੱਕੜ ਗੱਡੀ ਹੋਈ ਤੇ ਉਸੇ ਨੂੰ ਕਹਿਣ ਇਹ ਜੀ ਸਾਡੇ ਵੱਡੇ ਵਡੇਰੇ ਨੇ। ਏਦਾਂ ਅੱਜ ਸਾਡੇ ਵੱਡੇ ਵਡੇਰੇ ਬਣ ਗਏ ਨੇ। ਗੁਰਮੁਖੋ ਮੱਥਾ ਟੇਕੀ ਜਾਈਏ, ਜੇ ਸਤਿਗੁਰਾਂ ਦੇ ਪਿਆਰ ਵਿੱਚ ਹੀ ਦੀਵੇ ਜਗਾਈਏ, ਸਤਿਗੁਰਾਂ ਦੇ ਚਰਨਾਂ 'ਚ ਹੀ ਭਰੋਸਾ ਰੱਖੀਏ, ਤੇ ਯਾਦ ਰੱਖਿਓ ਸਾਰੇ ਪੀਰ ਫਕੀਰ ਖੁਸ਼ ਹੀ ਖੁਸ਼ ਨੇ। ਕੋਈ ਇਹ ਨਹੀਂ ਕਹਿੰਦਾ ਕਿ ਤੂੰ ਉੱਥੇ ਕਿਉਂ ਚਲਿਆ ਗਿਆ, ਗੁਰੂ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਨੇ, ਜੇ ਤੂੰ ਬਾਪੂ ਦੇ ਚਰਨਾਂ 'ਚ ਮੱਥਾ ਟੇਕ ਲਿਆ ਤੇ ਸਾਰੇ ਹੀ ਵਿੱਚ ਆ ਜਾਣਗੇ। ਆਖੋ ਸਤਨਾਮ, ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ ਰੱਖੋ, ਗੁਰਮੁਖੋ ਪੂਰਨ ਵਿਸ਼ਵਾਸ ਰੱਖੋ। ਅੱਜ ਹਾਲ ਏਦਾਂ ਦਾ ਬਹੁਤ ਬੁਰਾ ਹਾਲ, ਮੈਂ ਕੈਨੇਡਾ ਵਿੱਚ ਸਾਂ ਤੇ ਉੱਥੇ ਇੱਕ ਘਰ 'ਚ ਗਏ, ਉਹ ਆਖਣ ਲੱਗੇ ਸਾਡਾ ਇੱਕ ਜੀ ਕਮਰਾ ਬਣਾਇਆ ਉੱਥੇ ਪਾਠ ਕਰਨੇ ਆ। ਜਦੋਂ ਆਪਾਂ ਗਏ ਤੇ ਉੱਥੇ ਪੋਥੀਆਂ ਰੱਖੀਆਂ, ਬਾਣੀ ਦੇ ਗੁਟਕੇ ਰੱਖੇ ਤੇ ਪਾਲਕੀ ਸਾਹਿਬ ਬਣਾਈ ਹੋਈ, ਇੱਕ ਸਾਈਡ ਉੱਤੇ ਪੰਜ ਇੱਟਾਂ ਰੱਖੀਆਂ। ਮੈਂ ਉਹਨਾਂ ਦੀਆਂ ਇੱਟਾਂ ਨੂੰ ਵੇਖ ਕੇ ਹਿਸਾਬ ਲਾਇਆ, ਮੈਂ ਕਿਹਾ ਇਹ ਇੱਟਾਂ ਇੰਡੀਆ ਦੀਆਂ ਨੇ, ਇੱਥੋਂ ਵਾਲੀਆਂ ਨੇ, ਤੁਹਾਡੀਆਂ ਇੱਟਾਂ ਦਾ ਤੇ ਇੱਥੋਂ ਦੀ ਇੱਟਾਂ ਦਾ ਫਰਕ। ਮੈਂ ਪੁੱਛਿਆ ਮਾਤਾ ਨੂੰ, ਮੈਂ ਮਾਤਾ ਜੀ ਇਹ ਇੱਟਾਂ ਕਿੱਥੋਂ ਆਈਆਂ ਨੇ? ਅੱਗੋਂ ਆਖਣ ਲੱਗੀ, ਕਹਿੰਦੇ ਬਾਬਾ ਜੀ ਪਹਿਲਾਂ ਸਾਡਾ ਮੁੰਡਾ ਆਇਆ, ਉਹਨੇ ਸਾਨੂੰ ਮੰਗਾ ਲਿਆ, ਅਸੀਂ ਆਏ ਤੇ ਫਿਰ ਪੁੱਤ ਪੋਤਰੇ ਸਾਰੇ ਹੀ ਆ ਗਏ। ਮੈਂ ਗਈ ਇੰਡੀਆ, ਮੈਂ ਉੱਥੇ ਸਿਆਣੇ ਬਾਬੇ ਨੂੰ ਪੁੱਛਿਆ ਵੀ ਸਾਡਾ ਵੀਰਵਾਰ ਦਾ ਦੀਵਾ ਤੇ ਖੁੰਝ ਗਿਆ, ਹੁਣ ਕੀ ਕਰੀਏ? ਜਿਹੜਾ ਖੇਤ ਬਾਬਾ ਪੰਜ ਇੱਟਾਂ ਰੱਖ ਕੇ ਬਣਾਇਆ ਸੀ ਉਹਦਾ ਕੀ ਕਰੀਏ? ਕਹਿੰਦੇ ਬਾਬਾ, ਆਖਣ ਲੱਗਾ ਸਿਆਣਾ ਬਾਬਾ ਤੁਸੀਂ ਤੇ ਗਏ ਹੀ ਹੋ, ਬਾਬਾ ਵੀ ਨਾਲ ਹੀ ਲੈ ਜਾਓ। ਕਹਿੰਦੇ ਪੰਜੇ ਇੱਟਾਂ ਕਹਿੰਦੀ ਅਸੀਂ ਚੁੱਕੀਆਂ, ਅਰਦਾਸ ਕਰਕੇ ਪੰਜੇ ਇੱਟਾਂ ਇੱਥੇ ਫਿੱਟ ਕਰ ਲਈਆਂ, ਸਾਡਾ ਵੀਰਵਾਰ ਖੁੰਝਦਾ ਨਹੀਂ। ਤੇ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਵੇਖ ਲਓ ਇਹ ਕਿੱਥੇ ਤੱਕ ਪਹੁੰਚ ਗਏ ਨੇ, ਅਜੇ ਵੀ ਉੱਥੇ ਹੀ ਫਿਰਦੇ ਨੇ। ਪੜ੍ਹਾਈਆਂ ਕਰ ਲਈਆਂ, ਮਿਹਨਤਾਂ ਕਰ ਲਈਆਂ, ਪਰ ਫਿਰ ਵੀ ਅਸੀਂ ਸਾਇੰਸ, ਅੱਜ ਸਾਇੰਸ ਦਾ ਯੁੱਗ ਹੈ, ਮੀਡੀਏ ਦਾ ਯੁੱਗ ਹੈ, ਫਿਰ ਵੀ ਅਸੀਂ ਕਿਹੜੇ ਵਹਿਮਾਂ ਭਰਮਾਂ 'ਚ ਪਏ ਹਾਂ। ਸਤਿਗੁਰੂ ਸਾਹਿਬ ਤੇ ਪੂਰਨ ਭਰੋਸਾ ਰੱਖੋ ਗੁਰਮੁਖੋ, ਇਹਦੂ ਵੱਡਾ ਕੋਈ ਪੀਰ ਨਹੀਂ। ਇਹ ਨਾ ਡਰੋ ਕਿ ਫਲਾਣਾ ਰੁੱਸ ਜਾਏਗਾ, ਤੂੰ ਸਤਿਗੁਰ ਦੀ ਸੇਵਾ ਕਰ, ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਨੂੰ ਵੇਖ ਕੇ ਤੇਰੇ ਤੇ ਕੋਈ ਨਾਰਾਜ਼ ਨਹੀਂ ਹੋ ਸਕਦਾ, ਸਭ ਖੁਸ਼ ਹੋਣਗੇ। ਤੂੰ ਆਪਣੇ ਗੁਰੂ ਦਾ ਬਣ ਗਿਆ, ਜੇ ਹਿੰਦੂ ਆਪਣੇ ਗੁਰੂ ਦਾ ਬਣ ਗਿਆ ਸੀ ਕਿਉਂ ਨਾਰਾਜ਼ ਹੋਵਾਂਗੇ? ਸਿੱਖ ਜੇ ਉਹ ਆਪਣੇ ਗੁਰੂ ਦਾ ਬਣਿਆ ਬਣੇ, ਇਸਲਾਮ ਧਰਮ ਵਾਲਾ ਜੇ ਪੱਕਾ ਹੋ ਗਿਆ, ਪੰਜ ਨਵਾਜ਼ਾਂ ਪੜ੍ਹਨ ਲੱਗ ਪਿਆ, ਪੱਕਾ ਨਵਾਜ਼ੀ ਬਣ ਗਿਆ ਸੀ, ਕਿਉਂ ਨਾਰਾਜ਼ ਹੋਵਾਂਗੇ? ਜੇ ਸਿੱਖ ਅੰਮ੍ਰਿਤਧਾਰੀ ਹੋ ਕੇ ਗੁਰੂ ਨੂੰ ਮੱਥਾ ਟੇਕਣ ਲੱਗ ਪਿਆ ਤੇ ਖਿਮਾ ਕਰਨਾ ਜੇ ਮੰਨਦੇ ਹੋ, ਪੀਰ ਫਕੀਰ ਕਿਤੇ ਬੈਠੇ ਨੇ ਤੇ ਉਹ ਨਾਰਾਜ਼ ਨਹੀਂ ਹੋਣਗੇ, ਖੁਸ਼ ਹੋਣਗੇ ਆਪਣੇ ਗੁਰੂ ਦਾ ਬਣ ਗਿਆ। ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦਾ ਗੁਰੂ ਪੂਰਾ, ਇਹਦੇ ਵਿੱਚ ਅੱਲਾ ਦਾ ਵੀ ਨਾਮ ਆਉਂਦਾ, ਇਹਦੇ 'ਚ ਰਾਮ ਰਾਮ ਵੀ ਆਉਂਦਾ, ਇਹਦੇ 'ਚ ਖੁਦਾ ਖੁਦਾ ਵੀ ਹੋ ਰਿਹਾ, ਇਹਦੇ 'ਚ ਉਹ ਵੀ ਖੁਸ਼ ਹੋਣਗੇ, ਨਾਰਾਜ਼ਗੀ ਨਹੀਂ ਹੋਏਗੀ ਕਿਸੇ ਦੀ। ਇਹ ਵਹਿਮ ਛੱਡੋ ਤੇ ਬਾਬੇ ਆਦਮ ਨੇ ਸਭ ਕੁਝ ਕੁਰਬਾਨ ਕਰ ਦਿੱਤਾ। ਅੱਜ ਤੀਜਾ ਦਿਨ ਆਇਆ, ਸੱਚੇ ਪਾਤਸ਼ਾਹ ਆਖਣ ਲੱਗੇ ਦੱਸੋ ਕੀ ਚਾਹੀਦਾ, ਤੇ ਬੀਬੀ ਖੜੀ ਹੋ ਗਈ, ਮੈਂ ਮੰਗਾਂਗੀ। ਇੱਕ ਹੋਰ ਵੀ ਜ਼ਿਕਰ ਇਤਿਹਾਸ ਵਿੱਚ ਆਉਂਦਾ, ਸੱਚੇ ਪਾਤਸ਼ਾਹ ਨੇ ਇੱਕ ਬੀਬੀ ਨੂੰ ਪੁੱਛਿਆ ਸੀ, ਬੀਬੀ ਦੱਸ ਕੀ ਚਾਹੀਦਾ ਖੁਸ਼ ਆ? ਬੀਬੀ ਕਹਿੰਦੀ ਦੁੱਧ ਵੀ ਚਾਹੀਦਾ, ਪੁੱਤ ਵੀ ਚਾਹੀਦੀ, ਮਾਇਆ ਵੀ, ਪੁੱਤ ਵੀ ਚਾਹੀਦਾ, ਮਾਇਆ ਵੀ ਚਾਹੀਦੀ। ਮਹਾਰਾਜ ਆਖਣ ਲੱਗੇ ਬੀਬੀ ਤਿੰਨ ਚੀਜ਼ਾਂ ਨਹੀਂ ਮੰਗਣੀਆਂ, ਇੱਕ ਮੰਗ, ਚਾਹੇ ਦੁੱਧ ਮੰਗ, ਚਾਹੇ ਪੁੱਤ ਮੰਗ, ਚਾਹੇ ਮਾਇਆ ਮੰਗ। ਬੀਬੀ ਕਹਿੰਦੀ ਦੁੱਧ ਪੀ ਪੀ ਆਫਰ ਨਾ ਜੇ ਪੋਤੀ ਨਾ ਹੋਇਆ, ਤੇ ਕੱਲੀ ਮਾਇਆ ਵੀ ਅਸੀਂ ਕੀ ਕਰਨੀ, ਕੱਲੀ ਮਾਇਆ, ਮਾਇਆ ਦੇ ਵਿੱਚ ਅਸੀਂ ਕੀ ਕਰਾਂਗੇ, ਪੁੱਤ ਤੇ ਹੋਇਆ ਨਾ, ਤੇ ਜੇ ਮੰਗ ਲਿਆ ਕੱਲਾ ਪੁੱਤ ਤੇ ਜਿਵੇਂ ਅਸੀਂ ਭੁੱਖੇ ਮਰਦੇ ਹੋਵੇਂ ਉਹ ਭੁੱਖਾ ਮਰੂ, ਚਾਹੀਦਾ ਸਾਰਾ ਕੁਛ ਸੀ।
ਫਿਰ ਉਹ ਬੀਬੀ ਨੇ ਮੰਗਿਆ, ਆਖਣ ਲੱਗੀ ਸੱਚੇ ਪਾਤਸ਼ਾਹ ਇੱਕੋ ਹੀ ਮੰਗ ਮੰਗੂ। ਕਹਿੰਦੇ ਕੀ ਮਹਾਰਾਜ? ਸੱਚੇ ਪਾਤਸ਼ਾਹ ਸੋਨੇ ਦੀ ਮਧਾਣੀ ਹੋਵੇ, ਮੈਂ ਆਪਣੀ ਨੂੰਹ ਨੂੰ ਦੁੱਧ ਰਿੜਕਦੀ ਵੇਖਾਂ। ਇੱਕੋ ਹੀ ਮੰਗ ਹੈ, ਵੱਧ ਨਹੀਂ। ਸੋਨੇ ਦੀ ਮਧਾਣੀ ਹੋਵੇ, ਨੂੰਹ ਨੂੰ ਦੁੱਧ ਰਿੜਕਦੀ ਵੇਖਾਂ। ਹੁਣ ਗੁਰਮੁਖੋ, ਸੋਨੇ ਦੀ ਮਧਾਣੀ ਤੇ ਉਸੇ ਘਰ ਚ ਹੋਊ ਨਾ ਜਿਹਦੇ ਚ ਬਾਇਆ ਬਾਲੀ ਮਾਇਆ ਹੋ। ਸੋਨੇ ਦੀ ਮਧਾਣੀ ਬਹੁਤੀ ਮਾਇਆ, ਮਾਇਆ ਵੀ ਮੰਗ ਲਈ, ਰਿੜਕੇਗੀ ਤਾਂ ਜੇ ਦੁੱਧ ਹੋਏਗਾ, ਤੇ ਨੂੰਹ ਤਾਂ ਹੋਏਗੀ ਜੇ ਪੁੱਤ ਹੋਏਗਾ। ਸਾਰਾ ਕੁਛ ਹੀ ਮੰਗ ਲਿਆ ਉਹਨੇ। ਛੋਟੀ ਜੀ ਗੱਲ, ਮੰਗਣ ਦੀ ਵੀ ਜਾਚ ਕਿਸੇ ਵਿਰਲੇ ਵਿਰਲੇ ਨੂੰ ਹੁੰਦੀ। ਅਸੀਂ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ ਹਾਂ, ਸਾਨੂੰ ਮੰਗਣਾ ਹੀ ਨਹੀਂ ਆਉਂਦਾ, ਅਸੀਂ ਭਿਖਾਰੀ ਬਣ ਹੀ ਨਹੀਂ ਸਕਦੇ। ਸਤਿਗੁਰ ਦੇ ਦਰ ਦੇ ਉੱਤੇ ਆ ਕੇ ਵੀ ਅਸੀਂ ਕਦੇ ਭਿਖਾਰੀ ਨਹੀਂ ਬਣਦੇ, ਪਰ ਭਿਖਾਰੀ ਬਣਨਾ ਜਿੱਦਣ ਆ ਗਿਆ, ਖੈਰ ਉਹਨੇ ਉਦਣ ਹੀ ਪਾ ਦੇਣੀ, ਸਾਡੇ ਵਾਲਾ ਕੰਮ ਨਹੀਂ। ਭਿਖਾਰੀ ਮੰਗਦਾ ਹੋਵੇ ਅਸੀਂ ਆਨੇ, ਤੂੰ ਐਡਾ ਤੇਰਾ ਸਰੀਰ ਏ, ਤੂੰ ਕਿਉਂ ਮੰਗਣਾ ਫਿਰਨਾ? ਕਮਾ ਕੇ ਨਹੀਂ ਖਾ ਸਕਦਾ, ਕਮਾ ਕੇ ਖਾ। ਪਰ ਜਿੱਦਣ ਅਸੀਂ ਭਿਖਾਰੀ ਬਣ ਗਏ, ਸਾਡੇ ਗੁਰੂ ਨੇ ਸਾਨੂੰ ਆਪਣੇ ਦਰ ਤੋਂ ਦੁਰਕਾਰਨਾ ਨਹੀਂ, ਫਟਕਾਰਨਾ ਨਹੀਂ, ਸੱਚੇ ਪਾਤਸ਼ਾਹ ਗੱਲ ਨਾਲ ਲਾ ਲੈਣਗੇ, ਪਰ ਸਾਨੂੰ ਅਜੇ ਭਿਖਾਰੀ ਬਣਨਾ ਹੀ ਨਹੀਂ ਆਇਆ। ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕਹੋ, ਸਦਾ ਰਹੋ ਰੰਗ ਰੰਗ। ਧਿਆਨ ਦੇਣਾ, ਘਰ ਵਾਲੀ ਬੀਬੀ ਅੱਗੇ ਹੋ ਗਈ ਗਲ ਚ ਪੱਲਾ, ਹੱਥ ਜੋੜੇ, ਮਹਾਰਾਜ ਅਸੀਂ ਤੇ ਪੁੱਤਰ ਲੈਣ ਆਏ ਹਾਂ ਤੁਹਾਡੇ ਦਰ ਤੋਂ। ਗੁਰੂ ਰਾਮਦਾਸ ਸਾਹਿਬ ਜੀ, ਤੁਹਾਡੀ ਸੋਭਾ ਸੁਣੀ ਸੀ। ਸੱਚੇ ਪਾਤਸ਼ਾਹ ਨੇਤਰ ਬੰਦ ਕਰ ਲਏ ਸਤਿਗੁਰਾਂ ਨੇ, ਥੋੜੇ ਚਿਰ ਪਿੱਛੋਂ ਨੇਤਰ ਖੋਲ ਕੇ ਆਖਣ ਲੱਗੇ, ਬੀਬਾ ਤੇਰੇ ਕਰਮਾਂ ਚ ਨਹੀਂ, ਅਸੀਂ ਪੁੱਤ ਨਹੀਂ ਦੇ ਸਕਦੇ, ਤੇਰੇ ਕਰਮਾਂ ਚ ਨਹੀਂ ਲਿਖਿਆ। ਜਾਰ ਜਾਰ ਅੱਖਾਂ ਵਿੱਚੋਂ ਪਾਣੀ ਜਾ ਰਿਹਾ। ਆਖਣ ਲੱਗੀ ਸੱਚੇ ਪਾਤਸ਼ਾਹ, ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ, ਉਹ ਟਾਲਾ ਨਾ ਲਾਓ, ਸਾਨੂੰ ਪਤਾ ਸਭ ਕੁਝ ਕਰ ਸਕਦੇ, ਕਿਰਪਾ ਕਰ ਦਿਓ। ਧੰਨ ਗੁਰੂ ਰਾਮਦਾਸ ਸਾਹਿਬ ਨੇ ਫਿਰ ਨੇਤਰ ਬੰਦ ਕੀਤੇ, ਨੇਤਰ ਬੰਦ ਕਰਕੇ ਖੋਲ ਕੇ ਨੇਤਰ ਤੇ ਆਖਣ ਲੱਗੇ, ਭਾਈ ਗੁਰੂ ਨਾਨਕ ਦੇ ਦਰ ਤੇ ਆਇਓ, ਤੁਹਾਡੇ ਨਾਲ ਅਸੀਂ ਬਚਨ ਕਰ ਚੁੱਕੇ ਹਾਂ, ਤੁਹਾਡੇ ਕਰਮਾਂ ਵਿੱਚ ਤੇ ਨਹੀਂ ਲਿਖਿਆ, ਪਰ ਸਾਡੇ ਘਰ ਚ ਚਾਰ ਆਉਣੇ ਨੇ, ਚਾਰ, ਤਿੰਨ ਨੇ ਜਨਮ ਲੈ ਲਿਆ, ਚੌਥਾ ਜੇ ਹੋਰ ਆਉਣਾ, ਉਹ ਚੌਥਾ ਪੁੱਤਰ ਹੁਣ ਸਾਡੇ ਘਰ ਚ ਨਹੀਂ, ਉਹ ਤੁਹਾਡੇ ਘਰ ਵਿੱਚ ਹੀ ਜਨਮ ਲਵੇਗਾ। ਜੰਮਦਾ ਹੀ ਭਗਤੀਆਂ ਸ਼ਕਤੀਆਂ ਵਾਲਾ ਹੋਊ, ਤੇ ਉਹਦਾ ਨਾਮ ਹੀ ਤੁਸੀਂ ਭਾਈ ਭਗਤੂ ਰੱਖਿਓ, ਭਗਤੂ। ਸੱਚੇ ਪਾਤਸ਼ਾਹ ਨੇ ਨਾਮ ਹੀ ਪਹਿਲਾਂ ਹੀ ਰੱਖ ਦਿੱਤਾ ਸੀ। ਅਪਹੀੜ ਨਗਰ ਆਪਣੇ ਕੋਲ ਹੈ, ਬਹੁਤਾ ਦੂਰ ਨਹੀਂ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਇੱਥੇ ਹੀ ਸਮਾਗਮ ਚੱਲਦਾ ਸੀ। ਪਹੀੜ ਨਗਰ ਵਿੱਚ ਮਹਾਂਪੁਰਖ ਚਰਨ ਪਾਉਣ ਗਏ, ਇੱਕ ਘਰ ਵਿੱਚ ਗਏ, ਉਸ ਘਰ ਵਿੱਚ ਅੰਦਰ ਜਲ ਪਾਣੀ ਛੱਕ ਕੇ ਜਦੋਂ ਬਾਹਰ ਆਏ, ਰੱਖੜੀ ਦਾ ਦਿਨ ਸੀ, ਉਸ ਦਿਨ ਰੱਖੜੀ ਦਾ ਤਿਉਹਾਰ ਸੀ, ਤੇ ਮਹਾਰਾਜ ਨੇ ਵੇਖਿਆ ਕਿ ਛੋਟੀ ਜਿਹੀ ਬੱਚੀ ਤਖਤੇ ਨਾਲ ਲੱਗੀ ਖਲੋਤੀ ਹੈ, ਹੱਥ ਵਿੱਚ ਉਹਦੇ ਇੱਕ ਰੱਖੜੀ ਫੜੀ ਹੋਈ ਸੀ, ਇੱਕ ਗਾਨਾ ਫੜਿਆ ਹੋਇਆ ਸੀ, ਤੇ ਜਾਰ ਜਾਰ ਰੋ ਰਹੀ। ਮਹਾਰਾਜ ਨੇ ਤੁਰਦਿਆਂ ਤੁਰਦਿਆਂ ਨੇ ਬੱਚੀ ਨੂੰ ਗੱਲ ਨਾਲ ਲਾ ਕੇ, ਬੇਟਾ ਕੀ ਗੱਲ, ਕਿਉਂ ਰੋ ਰਹੀ ਇਕੱਲੀ ਖਲੋਤੀ? ਆਖਣ ਲੱਗੀ, ਬਾਬਾ ਜੀ ਅੱਜ ਰੱਖੜੀ ਹੈ, ਤੇ ਭੈਣਾਂ ਆਪਣਿਆਂ ਵੀਰਾਂ ਨੂੰ ਰੱਖੜੀ ਬੰਨਦੀਆਂ ਨੇ, ਮੈਂ ਸਵੇਰੇ ਆ ਰੱਖੜੀ ਬਣਾਈ, ਗਾਨਾ ਬਣਾਇਆ, ਤੇ ਮੈਨੂੰ ਸਖੀਆਂ ਮਿਹਣੇ ਮਾਰਦੀਆਂ ਨੇ, ਵੀਰ ਤੇ ਹੈ ਨੀ, ਬੰਨੇਗੀ ਕਿਹਦੇ, ਭਰਾ ਤੇ ਹੈ ਨੀ ਤੇਰਾ। ਤਾਂ ਰੋਣ ਲੱਗ ਪਈ ਉੱਚੀ ਉੱਚੀ, ਰੋਂਦੀ ਰੋਂਦੀ ਕਹਿਣ ਲੱਗੀ, ਬਾਬਾ ਜੀ, ਸੰਤ ਮਹਾਰਾਜ ਨੂੰ ਆਖਿਆ, ਮਹਾਰਾਜ ਮੇਰਾ ਚਾਚਾ ਰਹਿੰਦਾ ਤੁਹਾਡੇ ਕੋਲ, ਤੇਜਾ ਸਿੰਘ, ਮੇਰਾ ਚਾਚਾ ਰਹਿੰਦਾ ਤੁਹਾਡੇ ਕੋਲ, ਚਾਚੇ ਨੂੰ ਤੁਸੀਂ ਪੱਕਾ ਰੱਖ ਲਓ, ਉਹਦੇ ਵੰਡੇ ਮੈਨੂੰ ਵੀਰ ਦੇ ਦਿਓ। ਤੇ ਗੁਰਮੁਖੋ, ਸੰਤ ਮਹਾਰਾਜ ਨੇ ਗੁੱਟ ਅੱਗੇ ਕੀਤਾ, ਆਖਿਆ ਐਦਕੀ ਬੰਨ ਦੇ, ਅਗਲੇ ਸਾਲ ਬਣਾਉਣ ਵਾਲਾ ਆ ਜਾਏਗਾ।
ਸਤਿ ਸ੍ਰੀ ਅਕਾਲ,
ਅਗਲੇ ਸਾਲ ਬਣਾਉਣ ਵਾਲਾ ਆ ਜਾਏਗਾ। ਤੇ ਗੁਰਮੁਖੋ, ਉਹ ਤੇਜਾ ਸਿੰਘ ਕੌਣ ਸਨ? ਜੋ ਸੰਤ ਬਾਬਾ ਤੇਜਾ ਸਿੰਘ ਜੀ ਭੋਰਾ ਸਾਹਿਬ ਵਾਲੇ ਅੱਜ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਨੇ। ਇਹਨਾਂ ਬਾਬਾ ਤੇਜਾ ਸਿੰਘ ਮਹਾਂਪੁਰਖਾਂ ਦੀ ਭਤੀਜੀ ਸੀ ਉਹ, ਜਿਹਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ, ਤੇ ਅੱਜ ਵੀ ਭੀੜ ਨਗਰ ਵਿੱਚ ਜਾ ਕੇ ਉਸ ਘਰ ਵਿੱਚੋਂ ਪਤਾ ਕਰ ਸਕਦੇ ਹੋ। ਸਾਲ ਬਾਅਦ ਘਰ ਵਿੱਚ ਫਿਰ ਪੁੱਤਰ ਨੇ ਜਨਮ ਲਿਆ। ਅਨਹਤ ਬਾਣੀ ਪੂੰਜੀ, ਸੰਤਨ ਹੱਥ ਰਾਖੀ ਖੂੰਜੀ। ਰੱਬ ਦੇ ਖਜ਼ਾਨੇ ਦੀਆਂ ਚਾਬੀਆਂ ਹੁੰਦੀਆਂ ਨੇ ਗੁਰਮੁਖਾਂ ਸਾਧੂਆਂ ਕੋਲ, ਪਰ ਹਾਂ ਹੋਵੇ ਕੋਈ ਸੰਤ ਬਾਬਾ ਈਸ਼ਰ ਸਿੰਘ ਜੀ ਵਰਗੀ ਕਮਾਈ ਹੈ, ਉਹਨਾਂ ਦੀ ਗੱਲ ਹੈ। ਸਤਸੰਗ ਜੀ, ਮਹਾਂਪੁਰਖਾਂ ਨੇ ਕਿਰਪਾ ਕੀਤੀ, ਗੁਰੂ ਨਾਨਕ ਦੇ ਘਰ ਵਿੱਚੋਂ ਦਾਤ ਲੈ ਕੇ ਦੇ ਦਿੱਤੀ। ਇਸੇ ਤਰ੍ਹਾਂ ਅੱਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਤੇਰੇ ਘਰ ਚ ਨਹੀਂ ਸਾਡੇ ਘਰ ਚ ਹੋਣਾ ਹੈ, ਆਉਣ ਵਾਲਾ ਚੌਥਾ ਪੁੱਤਰ ਤੇਰੇ ਘਰ ਚ ਜਨਮ ਲਵੇਗਾ। ਵਾਪਸ ਚਲੇ ਗਏ ਪਿੰਡ ਆਪਣੇ, ਲੋਕ ਹੱਸਦੇ ਨੇ ਇਸ ਉਮਰ ਵਿੱਚ ਕਿਵੇਂ ਪੁੱਤਰ ਹੋ ਜਾਏਗਾ। ਮਹਾਰਾਜ ਨੇ ਐਸੀ ਕਿਰਪਾ ਕੀਤੀ, ਸਾਲ ਤੋਂ ਪਹਿਲਾਂ ਪਹਿਲਾਂ ਘਰ ਵਿੱਚ ਬੱਚੇ ਦਾ ਜਨਮ ਹੋਇਆ। ਜੰਮਦਾ ਭਗਤੀਆਂ ਸ਼ਕਤੀਆਂ ਵਾਲਾ, ਭਾਈ ਭਗਤੂ ਨਾਂ ਰੱਖਿਆ, ਜੰਮਦੇ ਦੀ ਪੂਜਾ ਹੋਈ, ਉਹਦੀ ਬੰਸਾਵਲੀ ਫਿਰ ਅੱਗੇ ਚੱਲੀ। ਬਾਬਾ ਜੀਵਨ, ਬਾਬਾ ਗੌਰਾ ਉਸੇ ਦੇ ਪੁੱਤ ਸਨ, ਭਾਈ ਭਗਤੂ ਦੇ, ਬਾਬੇ ਆਦਮ ਦੇ ਪੋਤਰੇ। ਬਾਬੇ ਆਦਮ ਦੀ ਬੰਸ ਚੱਲਦੀ 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 ਉਹਦੀ ਬੰਸ ਵਿੱਚੋਂ ਹੋਇਆ ਭਾਈ ਦਿਆਲਦਾਸ ਪੁੱਛੋਂ। ਇੱਧਰ ਗੁਰੂ ਰਾਮਦਾਸ ਸਾਹਿਬ ਦੀ ਬੰਸ ਚੱਲਦੀ 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 ਇੱਧਰ ਆ ਗਏ ਗੁਰੂ ਗੋਬਿੰਦ ਸਿੰਘ। ਪ੍ਰਾਣੀ ਹੋ ਗਈ ਗੱਲ, ਪਰ ਪਤਾ ਹੈ ਭਾਈ ਦਿਆਲਦਾਸ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੀ ਬੰਸ ਗੁਰੂ ਰਾਮਦਾਸ ਸਾਹਿਬ ਦਿਆਂ ਬਚਨਾਂ ਨਾਲ ਚੱਲੀ। ਸਾਡੇ ਵੱਡੇ ਵਡੇਰੇ ਭਾਈ ਭਗਤੂ ਜੀ ਸਨ, ਜਿਹੜੇ ਸਤਿਗੁਰਾਂ ਦੇ ਘਰ ਚ ਉਹਨਾਂ ਨੇ ਜਨਮ ਲੈਣਾ ਸੀ। ਭਾਈ ਭਗਤੂ ਸੱਚਮੁੱਚ ਭਗਤੀ ਵਾਲੇ ਸੀ, ਦਿਆਲਦਾਸ ਸੀ ਇੱਧਰ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ। ਦਾਸ ਹੁਣ ਗੱਲ ਉੱਥੇ ਲੈ ਕੇ ਆਏਗਾ ਜੋ ਬੇਨਤੀ ਸ਼ੁਰੂ ਕੀਤੀ ਸੀ ਕਿ ਅੱਜ ਦੇ ਸਮੇਂ ਵਿੱਚ ਬਹੁਤ ਲੋਕ ਇਹ ਕਹਿੰਦੇ ਨੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਕਹਿਣ ਦੀ ਲੋੜ ਹੀ ਨਹੀਂ। ਪਤਾ ਹੀ ਹੈ ਜੀ, ਕਿਉਂ ਐਵੇਂ ਜ਼ੋਰ ਪਾਈ ਜਾਣਾ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਅੰਮ੍ਰਿਤਧਾਰੀ ਹੋਵੋ, ਕਿਉਂ ਕਹੀਏ। ਲੋ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਾਹਿਬ ਜੀ ਦੇ ਸਨਮੁਖ ਇਸ ਕਰਕੇ ਰੱਖਿਆ ਕਿ ਮਹਾਰਾਜ ਵੇਖੋ ਕਿਵੇਂ ਜ਼ੋਰ ਦਿੰਦੇ ਸੀ। ਇੱਧਰ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ, ਉੱਧਰ ਭਾਈ ਭਗਤੂ ਦੀ ਬੰਸ ਵਿੱਚੋਂ ਬਾਬੇ ਆਦਮ ਦੀ ਕੁੱਲ ਵਿੱਚੋਂ ਭਾਈ ਦਿਆਲਦਾਸ। ਮਹਾਰਾਜ ਮਾਲਵੇ ਵਿੱਚ ਵਿਚਰਦੇ 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 ਜਦੋਂ ਵੇਖਿਆ ਘੋੜੇ ਨੂੰ ਪਿਆਸ ਲੱਗੀ ਤੇ ਪਾਣੀ ਸੀ ਤੇ ਘੋੜਾ ਪਾਣੀ ਵੱਲ ਨੂੰ ਖਿੱਚ ਕਰਿਆ ਕਰੇ। ਮਰਦ ਨੇ ਆਖਿਆ ਘੋੜੇ ਨੂੰ ਪਿਆਸ ਲੱਗੀ, ਇੱਥੇ ਪਾਣੀ ਪਿਆ ਲਓ। ਜਦੋਂ ਟੋਬਾ ਵੇਖ ਕੇ ਪਾਣੀ ਪਿਆਉਣ ਲੱਗੇ ਤੇ ਘੋੜਾ ਪਾਣੀ ਨੂੰ ਸੁੰਘ ਕੇ ਪਿੱਛੇ ਮੁੜ ਆਇਆ, ਉਹਨੇ ਪਾਣੀ ਨਹੀਂ ਪੀਤਾ, ਘੋੜੇ ਨੇ ਪਾਣੀ ਨਹੀਂ ਪੀਤਾ। ਪਾਣੀ ਨਾ ਪੀਣ ਕਰਕੇ ਬੜੇ ਹੈਰਾਨ ਹੋਏ ਸਤਿਗੁਰੂ, ਘੋੜੇ ਨੂੰ ਪਿਆਸ ਵੀ ਲੱਗੀ ਹੈ ਪਾਣੀ ਵੀ ਸਾਫ਼, ਘੋੜਾ ਪੀਂਦਾ ਕਿਉਂ ਨਹੀਂ ਪਾਣੀ, ਪਤਾ ਕਰੋ ਇਹ ਟੋਬਾ ਕੀਦਾ। ਜਦੋਂ ਟੋਬੇ ਦਾ ਪਤਾ ਕੀਤਾ ਤੇ ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਦਿਆਲਦਾਸ ਦਾ ਟੋਬਾ ਹੈ ਜੀ, ਦਿਆਲਦਾਸ ਦਾ। ਮਹਾਰਾਜ ਕਹਿੰਦੇ ਦਿਆਲਦਾਸ ਗੁਰੂ ਵਾਲਾ ਹੈ? ਕਹਿੰਦੇ ਮਹਾਰਾਜ ਗੁਰੂ ਵਾਲਾ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਸਾਡੇ ਘੋੜੇ ਨੂੰ ਵੀ ਗਿਆਨ ਹੈ ਵੀ ਜੇ ਨਗੁਰੇ ਦੇ ਟੋਬੇ ਦਾ ਪਾਣੀ ਪੀ ਲਿਆ ਹੁਣ ਤੱਕ ਦੀ ਸੇਵਾ ਬੇਅਰਥ ਚਲੀ ਜਾਏਗੀ। ਇਹ ਸਾਡਾ ਇਤਿਹਾਸ ਕਹਿੰਦਾ, ਦਾਸ ਨਹੀਂ ਕਹਿੰਦਾ ਗੁਰਮੁਖੋ, ਸਾਡਾ ਇਤਿਹਾਸ ਇਹ ਗੱਲ ਕਹਿੰਦਾ ਜੋ ਆਪ ਜੀ ਦੇ ਚਰਨਾਂ 'ਚ ਰੱਖਿਆ। ਤੇ ਜੇ ਇੱਕ ਨਗੁਰੇ ਬੰਦੇ ਦੇ ਟੋਬੇ ਦਾ ਪਾਣੀ ਗੁਰੂ ਸਾਹਿਬ ਦਾ ਘੋੜਾ ਨਹੀਂ ਪੀਂਦਾ, ਕੀ ਖਿਆਲ ਹੈ ਸਾਡਾ ਰੁਮਾਲਾ ਪ੍ਰਵਾਨ ਹੋ ਜਾਂਦਾ ਹੋਏਗਾ, ਸਾਡੀਆਂ ਦੇਗਾਂ ਪ੍ਰਵਾਨ ਹੋ ਜਾਂਦੀਆਂ ਹੋਣਗੀਆਂ, ਸਾਡੇ ਪਤਾਸੇ ਪ੍ਰਵਾਨ ਹੋਣਗੇ, ਸਾਡੀਆਂ ਅਰਦਾਸਾਂ ਪ੍ਰਵਾਨ ਹੋਣਗੀਆਂ। ਨਹੀਂ ਗੁਰਮੁਖੋ, ਜੇ ਸਤਿਗੁਰਾਂ ਦਾ ਘੋੜਾ ਪਸੰਦ ਨਹੀਂ ਨਾ ਕਰਦਾ, ਪਾਣੀ ਵੀ ਪੀਣਾ ਨਗੁਰੇ ਦਾ, ਤੇ ਬਖਸ਼ਿਸ਼ ਸਾਡੇ ਤੇ ਵੀ ਨਹੀਂ ਹੋਣੀ। ਇਸ ਕਰਕੇ ਬੇਨਤੀ ਹੈ, ਜ਼ਰੂਰ ਮਨ ਬਣਾਓ ਵੀ ਅਸੀਂ ਕਿਸੇ ਦੇ ਬਣਨਾ, ਅਸੀਂ ਜ਼ਰੂਰ ਗੁਰੂ ਵਾਲੇ ਬਣਨਾ। ਤੇ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਨਗੁਰੇ ਬੰਦਾ ਬੰਦੇ ਦਾ ਤੇ ਨਾਂ ਲੈਣਾ ਵੀ ਮਾੜਾ ਹੈ। ਗੁਰੂ ਸਾਹਿਬ ਨੂੰ ਮੱਥਾ ਟੇਕਣ ਨੂੰ ਗੁਰੂ ਮੰਨਣਾ ਨਹੀਂ ਕਹਿੰਦੇ, ਗੁਰੂ ਮੰਨਣਾ ਹੁੰਦਾ ਗੁਰੂ ਦਾ ਹੁਕਮ ਮੰਨਣਾ। ਸੱਚੇ ਪਾਤਸ਼ਾਹ ਦਾ ਹੁਕਮ ਕੀ ਹੈ ਉਹ ਅਸੀਂ ਮੰਨਦੇ ਨਹੀਂ, ਅਸੀਂ ਗੁਰੂ ਨੂੰ ਮੰਨਣੇ ਆ, ਗੁਰੂ ਦੀ ਨਹੀਂ ਮੰਨਦੇ। ਗੁਰੂ ਨੂੰ ਮੰਨਣੇ ਆ ਪਰ ਗੁਰੂ ਦੀ ਨਹੀਂ ਮੰਨਦੇ। ਸਤਿਗੁਰ ਦੀ ਮੰਨੀਏ ਮਨ ਦੀ ਨਾ ਮੰਨੀਏ ਮਨ ਦੀਆਂ ਸਲਾਹਾਂ ਛੱਡ ਦਈਏ ਗੁਰੂ ਦੀ ਮੰਨੀਏ ਧਿਆਨ ਦੇਣਾ ਦਿਆਲ ਦਾਸ ਨੂੰ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਸੋਢੀ ਸੁਲਤਾਨ ਪਾਤਸ਼ਾਹ ਆ ਗਿਆ ਇਹਨੂੰ ਪਤਾ ਸੀ ਕਿ ਇਹ ਗੁਰੂ ਰਾਮਦਾਸ ਮਹਾਰਾਜ ਦੀ ਬੰਸਾਵਲੀ ਹੈ ਮੈਂ ਭਾਈ ਭਗਤੂ ਦੀ ਇਹ ਸਾਡੇ ਗੁਰੂ ਅਸੀਂ ਇਹਨਾਂ ਦੇ ਸੇਵਕ ਇਹਨੇ ਲੰਗਰ ਤਿਆਰ ਕੀਤਾ ਪ੍ਰਸ਼ਾਦਾ ਤਿਆਰ ਕੀਤਾ ਭਰ ਕੇ ਬਾਲਟੇ ਤੇ ਭਰ ਕੇ ਸਤ ਸੰਗਤ ਬਹੁਤ ਸਮਾਨ ਪ੍ਰਸ਼ਾਦਾ ਟੋਕਰੇ ਲੈ ਆਉਂਦੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਪਛਾਣਿਆ ਮਹਾਰਾਜ ਕਹਿੰਦੇ ਕੌਣ ਹੈ ਤੂੰ ਮੈਂ ਜੀ ਦਿਆਲ ਦਾਸ ਭਾਈ ਭਗਤੂ ਤੁਹਾਡਾ ਸਿੱਖ ਤੁਹਾਡੇ ਵੱਡਿਆਂ ਦਾ ਸਿੱਖ ਮੈਂ ਤੁਹਾਡਾ ਸਿੱਖ ਮੈਂ ਪ੍ਰਸ਼ਾਦਾ ਲੈ ਕੇ ਆਇਆ ਤੁਹਾਡੀਆਂ ਸਾਰੀਆਂ ਸੰਗਤਾਂ ਵਾਸਤੇ ਮਹਾਰਾਜ ਆਖਣ ਲੱਗੇ ਦਿਆਲ ਦਾਸਾ ਤੈਨੂੰ ਪਤਾ ਹੈ ਤੇਰੇ ਟੋਬੇ ਦਾ ਪਾਣੀ ਸਾਡੇ ਘੋੜੇ ਨੇ ਨਹੀਂ ਪੀਤਾ ਮਹਾਰਾਜ ਕਿਉਂ ਨਹੀਂ ਪੀਤਾ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਮਨ ਨੂੰ ਪੁੱਛ ਕਿਉਂ ਨਹੀਂ ਪੀਤਾ ਤੇਰੇ ਟੋਬੇ ਦਾ ਪਾਣੀ ਮਹਾਰਾਜ ਗੱਲ ਕੀ ਹੈ ਸੱਚੇ ਪਾਤਸ਼ਾਹ ਆਖਣ ਲੱਗੇ ਤੂੰ ਨਗੁਰਾ ਹੈ ਕਹਿਣ ਲੱਗਾ ਤੁਹਾ ਬੰਸ ਬੰਸ ਤੇ ਚਲਾਈ ਤੁਹਾਡੇ ਵੱਡੇ ਵਡੇਰਿਆਂ ਨੇ ਮੈਨੂੰ ਵੀ ਗੁਰੂ ਵਾਲਾ ਬਣਨਾ ਪਊ ਮਹਾਰਾਜ ਆਖਣ ਲੱਗੇ ਦਿਆਲ ਦਾਸਾ ਭਾਵੇਂ ਜੋ ਮਰਜ਼ੀ ਕਰ ਲੈ ਜੇ ਸਾਡੇ ਵੱਡੇ ਵਡੇਰਿਆਂ ਨੇ ਤੇਰੀ ਬੰਸ ਚਲਾਈ ਹੈ ਤੇ ਤੈਨੂੰ ਗੁਰੂ ਵਾਲਾ ਬਣਨ ਦੀ ਲੋੜ ਨਹੀਂ ਕਿਉਂ ਨਹੀਂ ਲੋੜ ਜੇ ਮੈਨੂੰ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਦੀ ਲੋੜ ਹੈ ਤੇ ਤੇਰਾ ਵੀ ਫਰਜ਼ ਬਣਦਾ ਤੂੰ ਦਿਆਲ ਦਾਸ ਤੋਂ ਦਿਆਲ ਸਿੰਘ ਬਣੇ ਮੈਂ ਖੁਦ ਅੰਮ੍ਰਿਤ ਛਕਿਆ ਜੇ ਮੈਨੂੰ ਪੰਜ ਪਿਆਰਿਆਂ ਸਾਹਮਣੇ ਜਾ ਕੇ ਪੇਸ਼ ਹੋ ਕੇ ਹੱਥ ਜੋੜ ਕੇ ਮੈਂ ਦਾਤ ਅੰਮ੍ਰਿਤ ਦੀ ਮੰਗੀ ਹੈ ਤੇ ਤੈਨੂੰ ਨਹੀਂ ਲੋੜ ਦਿਆਲ ਦਾਸ ਆਖਣ ਲੱਗਾ ਬਸ ਸਾਡੇ ਵਾਲਾ ਕੰਮ ਛਕਾਂਗੇ ਜੀ ਵਿਚਾਰਾਂਗੇ ਜੀ ਸੋਚਾਂਗੇ ਜੀ ਮਹਾਰਾਜ ਆਖਣ ਲੱਗੇ ਚੰਗਾ ਫਿਰ ਤੂੰ ਸੋਚਦਾ ਰਹੇ ਅਸੀਂ ਚੱਲੇ ਮਹਾਰਾਜ ਪ੍ਰਸ਼ਾਦਾ ਛਕ ਲਓ ਕਹਿੰਦੇ ਤੂੰ ਅੰਮ੍ਰਿਤ ਨਹੀਂ ਛਕਣਾ ਸੀ ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦਿਆਲ ਦਾਸ ਪਿੱਛੇ ਪਿੱਛੇ ਸਤਿਗੁਰੂ ਅੱਗੇ ਅੱਗੇ ਨਹੀਂ ਛਕਿਆ ਬਿਲਕੁਲ ਨਹੀਂ ਛਕਿਆ ਇੱਕ ਹਫ਼ਤਾ ਮਹਾਰਾਜ ਦੇ ਸਾਹਮਣੇ ਜਾਇਆ ਕਰੇ ਤੇ ਦੂਜੇ ਪਾਸੇ ਮੁੱਖ ਫੇਰ ਲਿਆ ਕਰਨ ਦਿਆਲ ਦਾਸਾ ਤੇਰੇ ਘਰ ਦਾ ਨਹੀਂ ਛਕਣਾ ਗੱਲ ਹੀ ਨਹੀਂ ਕੀਤੀ ਉਹਦੇ ਨਾਲ ਮਗਰ ਮਗਰ ਫਿਰਦਾ ਰਿਹਾ ਨਹੀਂ ਸੁਣੀ ਸੁਣੀ ਅਣਸੁਣੀ ਕਰ ਦਿਆ ਕਰ ਸੱਤਾਂ ਦਿਨਾਂ ਪਿੱਛੋਂ ਫਿਰ ਕਿਸੇ ਨੇ ਆਖਿਆ ਉਹ ਦਿਆਲ ਦਾਸਾ ਬੜੇ ਬੜੇ ਪੀਰ ਫਕੀਰ ਗੁਰੂ ਦੇ ਦਰ ਤੇ ਝੁਕਦੇ ਨੇ ਤੇ ਤੈਨੂੰ ਮਹਾਰਾਜ ਆਪ ਕਹਿੰਦੇ ਨੇ ਤੂੰ ਕਹਿੰਦਾ ਮੈਂ ਅੰਮ੍ਰਿਤ ਨਹੀਂ ਛਕਣਾ ਤੈਨੂੰ ਖੁਦ ਕਹਿ ਰਹੇ ਨੇ ਤੂੰ ਜਵਾਬ ਦੇ ਰਿਹਾ ਕਿਉਂ ਨਰਕਾਂ ਚ ਜਾਏਗਾ ਸਾਰੀਆਂ ਕੁਲਾਂ ਨੂੰ ਡੋਬ ਦੇਗਾ ਦਿਆਲ ਦਾਸਾ ਜਾ ਕੇ ਝੁੱਕ ਕੇ ਬੇਨਤੀ ਕਰ ਲੈ ਮੰਗ ਲੈ ਸਤਿਗੁਰ ਤੋਂ ਦਾਤਾ ਜਿਹੜਾ ਦੇਣ ਲੱਗਿਆ ਦੇਰ ਨਾ ਲਾਵੇ ਜਾ ਤੂੰ ਸਤਿਗੁਰ ਦੇ ਚਰਨਾਂ ਚ ਮੰਗ ਸੱਚੇ ਪਾਤਸ਼ਾਹ ਕਿਰਪਾ ਕਰੋ ਦਿਆਲ ਦਾਸ ਨੂੰ ਸੱਤਾਂ ਦਿਨਾਂ ਪਿੱਛੋਂ ਗਿਆਨ ਹੋ ਗਿਆ ਮੈਂ ਕਹਿੰਦਾ ਧੰਨ ਸੱਤਾਂ ਦਿਨਾਂ ਪਿੱਛੋਂ ਗਿਆਨ ਹੋ ਗਿਆ ਅੱਜ ਕੱਲ੍ਹ 70-70 ਸਾਲ ਹੋ ਗਏ ਨੇ ਸਾਧ ਸੰਗਤ ਚ ਜਾਂਦਿਆਂ ਨੂੰ ਖੰਡ ਪਾਠ ਕਰਾਉਂਦਿਆਂ ਨੂੰ 70-70 ਸਾਲ ਹੋ ਗਏ ਨੇ ਅਜੇ ਤੱਕ ਗਿਆਨ ਨਹੀਂ ਹੋਇਆ ਬੜਾ ਸਮਾਂ ਲੰਘ ਗਿਆ ਉਹਨੂੰ ਸੱਤਾਂ ਦਿਨਾਂ ਚ ਹੀ ਗਿਆਨ ਹੋ ਗਿਆ ਪਰ ਉਹ ਵੀ ਭਾਗਾਂ ਵਾਲਾ ਹੋਏਗਾ ਜਿਹੜਾ 70 ਸਾਲ ਦੀ ਉਮਰ ਵਿੱਚ ਵੀ ਆਖੇ ਹੁਣ ਹੀ ਗੁਰੂ ਵਾਲਾ ਬਣ ਜਾਵਾਂ ਹੁਣ ਹੀ ਸਿੱਖ ਸੱਚਾ ਮੈਂ ਕਈ ਵੇਖੇ ਨੇ ਮੈਨੂੰ ਬਜ਼ੁਰਗ ਕਹਿਣਗੇ ਬਾਬਾ ਜੀ ਜੇ ਸਾਰੀ ਜ਼ਿੰਦਗੀ ਪੀਂਦੇ ਰਹੇ ਹਾਂ ਹੁਣ ਅੰਮ੍ਰਿਤ ਤਾਰ ਦੇ ਕੋਈ ਮੁਰਗਾ ਨਹੀਂ ਛੱਡਿਆ ਕੋਈ ਤਿੱਤਰ ਨਹੀਂ ਛੱਡਿਆ ਕੋਈ ਮੱਛੀ ਨਹੀਂ ਛੱਡੀ ਕੋਈ ਬੱਕਰਾ ਨਹੀਂ ਛੱਡਿਆ ਹੁਣ ਤਾਰ ਦੇਗਾ ਹੁਣ ਅੰਮ੍ਰਿਤ ਤਾਰ ਦੇਗਾ ਬਾਈ ਥੋੜੀ ਜਿਹੀ ਤੇ ਜ਼ਿੰਦਗੀ ਰਹਿ ਗਈ ਹੁਣੇ ਵੀ ਲੰਘ ਜਾਏਗੀ ਇਹ ਬਹੁਤ ਕਹਿੰਦੇ ਖੂਹ ਤੋਂ ਪਾਣੀ ਭਰਨ ਜਾਓ ਡੋਲ ਵਿੱਚ ਰੱਸਾ ਵਿੱਚ ਤੇ ਜੇ ਕੋਈ ਆਖੇ ਗਿੱਠਕ ਦਾ ਕੀ ਕਰਨਾ ਹੁਣ ਇਹਦਾ ਕੀ ਫਾਇਦਾ ਵੀ ਛੱਡ ਦਿਓ ਤੇ ਫਿਰ ਤੇ ਕੁਛ ਵੀ ਨਹੀਂ ਹੱਥ ਆਉਣਾ ਨਾ ਡੋਲ ਨਾ ਰੱਸਾ ਲੱਜ ਵੀ ਗਈ ਤੇ ਡੋਲ ਵੀ ਗਿਆ ਜੇ ਇੱਕ ਗਿੱਠ ਦਾ ਰੱਸਾ ਵੀ ਤੇਰੇ ਕੋਲ ਹੈ ਤੇ ਤੇਰੀ ਸਾਰੀ ਲੱਜ ਮੁੜ ਕੇ ਆ ਸਕਦੀ ਹੈ ਡੋਲ ਵੀ ਮੁੜ ਆਏਗਾ ਜੇ ਤੇਰੇ ਕੋਲ ਇੱਕ ਸਾਲ ਵੀ ਹੈ ਨਾ ਮੈਂ ਕਹਿੰਦਾ ਇੱਕ ਮਹੀਨਾ ਇੱਕ ਦਿਨ ਇੱਕ ਘੰਟਾ ਵੀ ਹੈ ਤੇ ਤੂੰ ਗੁਰੂ ਵਾਲਾ ਬਣ ਜਾਵੇਂ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋ ਜਾਏ ਪੰਜੇ ਪੰਜ ਪਿਆਰੇ ਤੇਰੇ ਸਾਰਿਆਂ ਪਾਪਾਂ ਦੀ ਅਰਦਾਸ ਕਰ ਦੇਣਗੇ ਇੱਕ ਵਾਰੀ ਸਤਿਗੁਰ ਕੇ ਜਨਮੇ ਗਵਨ ਮਟਾਇਆ ਇੱਕ ਵਾਰੀ ਨਵਾਂ ਜਨਮ ਤੈਨੂੰ ਮਿਲ ਜਾਏਗਾ ਬਿਲਕੁਲ ਐ ਜਿਵੇਂ ਬੱਚਾ ਜਨਮ ਲੈਂਦਾ ਕੋਈ ਵਿਕਾਰ ਨਹੀਂ ਕੋਈ ਕਾਮ ਕ੍ਰੋਧ ਲੋਭ ਮੋਹ ਸਭ ਕੁਝ ਖਤਮ ਇੱਕ ਵਾਰੀ ਪੰਜ ਪਿਆਰੇ ਸਾਰਿਆਂ ਗੁਨਾਹਾਂ ਦੀ ਕੀਤਿਆਂ ਦੀ ਅਰਦਾਸ ਕਰ ਦੇਣ ਤੇ ਸਤਸੰਗ ਜੀ ਉਦੋਂ ਬਾਅਦ ਭਾਵੇਂ ਪੰਜਾਂ ਮਿੰਟਾਂ ਪਿੱਛੋਂ ਹੀ ਜਾਨ ਨਿਕਲ ਜਾਏ ਦਰਗਾਹ 'ਚ ਲਿਖਿਆ ਹੋਣਾ ਪਾਸੇ ਹਟ ਜਾਓ ਜਮਦੂ ਤੋਂ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਆ ਰਿਹਾ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਫਿਰ ਕਿਸੇ ਦੀ ਪੇਸ਼ ਨਹੀਂ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਟਿਓ ਸਗਲੋ ਲਿਖ ਧਰਮ ਰਾਜ ਦੀ ਪੇਸ਼ ਨਹੀਂ ਜਾਏਗੀ ਉੱਥੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਮਿਲ ਜਾਏ ਤੇ ਫਿਰ ਮਹਾਰਾਜ ਨੇ ਆਪਣੇ ਅੰਚਲ ਵਿੱਚ ਛਿਪਾ ਲੈਣਾ ਜਿਵੇਂ ਬੱਚਾ ਭੱਜਿਆ ਆਉਂਦਾ ਤੇ ਮਾਂ ਨੂੰ ਕਹਿੰਦਾ ਮਾਂ ਮੈਨੂੰ ਬੱਚੇ ਕੁੱਟਦੇ ਨੇ ਮਾਰਦੇ ਨੇ ਤੇ ਮਾਂ ਕੀ ਕਰਦੀ ਫਿਰ ਉਹਨੂੰ ਆਪਣੇ ਅੰਚਲ ਵਿੱਚ ਛਿਪਾ ਲੈਂਦੀ ਬੱਚੇ ਭੱਜ ਜਾਂਦੇ ਨੇ ਮਾਂ ਕੋਲ ਪਹੁੰਚ ਗਿਆ ਹੁਣ ਜਿਹੜਾ ਗੁਰੂ ਦੀ ਗੋਦੀ ਵਿੱਚ ਪਹੁੰਚ ਜਾਏਗਾ ਸਤਿਗੁਰਾਂ ਨੇ ਆਪਣੇ ਅੰਚਲ ਵਿੱਚ ਐਸਾ ਛਪਾਉਣਾ ਹੈ ਜਮਾਂ ਨੇ ਵੇਖ ਕੇ ਭੱਜ ਜਾਣਾ ਆਖੋ ਸਤਨਾ ਸੰਗਤ ਜੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਬਹਾਨੇ ਜਿੰਨੇ ਮਰਜ਼ੀ ਬਣਾਈ ਜਾਓ ਪਰ ਇਹ ਗੱਲ ਸੱਚੇ ਕਿ ਗੁਰੂ ਵਾਲੇ ਬਣਨਾ ਜ਼ਰੂਰੀ ਹੈ ਇਹ ਗੱਲ ਸੱਚੇ ਕਿ ਅੰਮ੍ਰਿਤ ਛਕੇ ਬਿਨਾਂ ਗੁਰੂ ਵਾਲੇ ਬਣੇ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਜਿੰਨੇ ਮਰਜ਼ੀ ਬਾਕੀ ਤੇ ਬਹਾਨੇ ਨੇ ਆ ਨੀ ਜੀ ਉਹ ਨੀ ਜੀ ਆ ਨੀ ਜੀ ਬਸ ਇਹ ਕਰਦਿਆਂ 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 ਸਾਡੀ ਜ਼ਿੰਦਗੀ ਔਦ ਲੰਘ ਗਈ ਮਹਾਰਾਜ ਨੂੰ ਆਖਿਆ ਸੱਤਾਂ ਦਿਨਾਂ ਪਿੱਛੋਂ ਹੱਥ ਜੋੜੇ ਗਲ ਚ ਪੱਲਾ ਪਾਇਆ ਸੀਸ ਝੁਕਾਇਆ ਸੱਚੇ ਪਾਤਸ਼ਾਹ ਨੂੰ ਦਿਆਲ ਦਾਸ ਕਹਿੰਦਾ ਐ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ ਬਣਾਓ ਆਪਣਾ
ਪਹੁਲ ਦੇ ਕੇ ਖੰਡੇ ਤਾਰ ਦੀ ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ ਪਹੁਲ ਦੇ ਕੇ
ਬੋਲੋ ਵਾਹ 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 ਵਾਹ
ਕੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਨ ਕੇ ਕੀ ਮੈਂ ਤੇਰਾ ਜੀ ਮੈਂ ਰੱਖ ਲੈ ਗਰੀਬ ਜਾਨ ਕੇ
ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ ਇਹ ਸੰਗਤ ਜੀ ਤੁਹਾਡਿਆਂ ਚਰਨਾਂ ਚ ਜ਼ਰੂਰੀ ਬੇਨਤੀ ਹੈ ਦਿਆਲ ਦਾਸ ਨੇ ਅੰਮ੍ਰਿਤ ਛਕਿਆ ਮਹਾਰਾਜ ਨੇ ਆਪਣਾ ਬਣਾ ਲਿਆ ਕਿਰਪਾ ਕਰ ਦਿੱਤੀ ਬਖਸ਼ਿਸ਼ ਹੋ ਗਈ ਅਸੀਂ ਵੀ ਅਰਜ਼ ਕਰਾਂਗੇ ਸਾਡੇ ਤੇ ਵੀ ਮਿਹਰ ਹੋਏ
ਕਿਤੋਂ ਮੇਰੀ ਵੀ ਨਭਾ ਦੀ ਬਾਜਾ ਵਾਲਿਆ
ਵਾਹ
ਮੇਰੀ ਵੀ ਨਭਾ ਦੀ ਬਾਜਾ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ
ਸਾਡੀ ਵੀ ਨੇ ਵਜਾ
ਫਿਰ ਹੱਡੀ ਉਹ ਨਿਭ ਹੈ ਨਾਲੇ ਸਾਡੀ ਨਿਭ ਜਾ ਸਾਰਿਆਂ ਦੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਮਿਹਰ ਕਰਨ ਜੇ ਲਾਈਏ ਤੇ ਨਿਭ ਜਾ ਜਿਹੜੇ ਅੰਮ੍ਰਿਤ ਧਾਰੀ ਨੇ ਭਾਗਾਂ ਵਾਲੇ ਨੇ ਨਿਤਨੇਮ ਟੁੱਟ ਗਿਆ ਬਣਾਓ ਦੂਰ ਹੋ ਗਏ ਆ ਘਟ ਗਿਆ ਤੇ ਵਧਾਓ ਜਿਹੜੇ ਜੁੜੇ ਨਹੀਂ ਉਹਨਾਂ ਦੇ ਚਰਨਾਂ ਚ ਬੇਨਤੀ ਹੈ ਜੁੜੋ ਸੱਚੇ ਪਾਤਸ਼ਾਹ ਨੇ ਬਖਸ਼ਿਆ ਨਹੀਂ ਪ੍ਰਸ਼ਾਦਾ ਹੀ ਨਹੀਂ ਛਕਿਆ ਛਕਣਾ ਹੀ ਨਹੀਂ ਤੇਰੇ ਘਰ ਇੱਕ ਨਹੀਂ ਅਨੇਕਾਂ ਪ੍ਰਮਾਣ ਇੱਦਾਂ ਦੇ ਮਿਲੇ ਨੇ ਇਤਿਹਾਸ ਵਿੱਚ ਦੋ ਦੀਵਾਨ ਬਾਕੀ ਨੇ ਆਉਣ ਵਾਲੇ ਦੀਵਾਨਾਂ 'ਚ ਸਾਂਝੇ ਕੀਤੇ ਜਾਣਗੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਪ੍ਰਬੰਧਕ ਵੀਰਾਂ ਕੋਲ ਨਾਮ ਦਰਜ ਕਰਾਓ ਭਾਈ ਕੱਲ੍ਹ ਨੂੰ ਉੱਥੇ ਬਾਹਰ ਸੇਵਾਦਾਰ ਬੈਠਣਗੇ ਆਉਣ ਲੱਗਿਆਂ ਨਾਂ ਦਰਜ ਕਰਾ ਦਿਓ ਅੱਜ ਕਰਾ ਜਾਓ ਜਾਂਦੇ ਹੋਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜ਼ਰੂਰ ਨਾਮ ਦਿਓ ਤਾਂ ਜੋ ਪਤਾ ਲੱਗੇ ਮੈਂ ਕੱਲ੍ਹ ਇੱਥੇ ਗੋਸਲਾ ਨਗਰ ਨਾਲ ਤੁਹਾਡੇ ਪੈਂਦਾ ਉੱਥੇ ਪ੍ਰਸ਼ਾਦਾ ਸੀ ਤੇ ਪੰਜ ਚਾਰ ਘਰਾਂ ਚ ਗਏ ਤੇ ਮੈਂ ਵੇਖਿਆ ਉਹਨਾਂ ਵੀਰਾਂ ਕੋਲ 20-25 ਨਾਂ ਲਿਸਟ ਲਈ ਫਿਰਦੇ ਬਾਬਾ ਜੀ ਅਸੀਂ ਇਹਨਾਂ ਨੂੰ ਪ੍ਰੇਰਨਾ ਵੀ ਚਲੋ ਹੁਣ ਛਕੋ ਅੰਮ੍ਰਿਤ ਤੇ ਵੇਖੋ ਖਿਮਾ ਕਰਨਾ ਕਈ ਅੱਜ ਮਹਾਤਮਾ ਇੱਦਾਂ ਦੇ ਨੇ ਜਿਨ੍ਹਾਂ ਨੇ ਮਹੀਨੇ 'ਚ 20-25-30 ਨੂੰ ਨਹੀਂ ਛਕਾਉਣਾ ਇੱਥੇ ਕਈ ਘਰਾਂ 'ਚ ਬੈਠੇ ਸਿੰਘ ਛਕਾਈ ਜਾਂਦੇ ਘਰਾਂ 'ਚ ਬੈਠੇ ਤਿਆਰ ਕਰੀ ਜਾਂਦੇ ਨੇ ਮਿਹਨਤ ਕਰਦੇ ਨੇ ਸੰਗਤ ਜੀ ਆਪੋ ਆਪਣੇ ਪਿੰਡਾਂ ਵਿੱਚੋਂ ਅੰਮ੍ਰਿਤ ਧਾਰੀ ਹੋ ਜਿਹੜੇ ਘਰ ਘਰ ਗੇੜਾ ਲਾ ਕੇ ਚੱਕਰ ਲਾ ਕੇ ਸੰਗਤ ਨੂੰ ਨਾਲ ਲੈ ਕੇ ਆਓ ਦੀਵਾਨ ਸੁਣਾ ਕੇ ਬਾਅਦ ਵਿੱਚ ਫਿਰ ਉਹਨੂੰ ਤਿਆਰ ਕਰੋ ਕੋਸ਼ਿਸ਼ ਕਰੋ ਵੀ ਕੋਈ ਨਾ ਕੋਈ ਸਾਡਾ ਵੀ ਯੋਗਦਾਨ ਹਿੱਸਾ ਪੈ ਜਾਏ ਸਭ ਤੋਂ ਵੱਡੀ ਸੇਵਾ ਸਿੱਖ ਧਰਮ ਵਿੱਚ ਹੈ ਪੰਜ ਪਿਆਰਿਆਂ ਵਿੱਚ ਲੱਗਣ ਦੀ ਅੰਮ੍ਰਿਤ ਛਕਾਉਣ ਦੀ ਪੰਜ ਪਿਆਰਿਆਂ 'ਚ ਲੱਗਣ ਦੀ ਬਹੁਤ ਸੇਵਾ ਜੇ ਕੋਈ ਕਿਉਂਕਿ ਉਹਦੇ ਵਾਸਤੇ ਬੜਾ ਵੱਡਾ ਜੀਵਨ ਚਾਹੀਦਾ ਨਿਤਨੇਮ ਬਾਣੀਆਂ ਸਿਮਰਨ ਬੰਦਗੀ ਵਿਕਾਰਾਂ ਤੋਂ ਰਹਿਤ ਸਰੀਰ ਫਿਰ ਪੰਜਾਂ ਪਿਆਰਿਆਂ 'ਚ ਲੱਗਿਆ ਜਾਂਦਾ ਸਭ ਤੋਂ ਵੱਡੀ ਸੇਵਾ ਪੰਜਾਂ ਪਿਆਰਿਆਂ ਵਿੱਚ ਲੱਗਣ ਦੀ ਤੇ ਉਦੋਂ ਬਾਅਦ ਸੇਵਾ ਹੈ ਅੰਮ੍ਰਿਤ ਛਕਣ ਦੀ ਪ੍ਰੇਰਨਾ ਦੇਣ ਦੀ ਤਿਆਰ ਕਰਕੇ ਪੰਜਾਂ ਪਿਆਰਿਆਂ ਸਾਹਮਣੇ ਲੈ ਕੇ ਆਉਣ ਦੀ
जैसे सात मंदिर कंचन के उसार दीने तैसा पुन सिख को एक शब्द सिखाएगा। इहदा भाव इह आ कि जिहो जे सत मंदिर, सत दा अर्थ सात सौ भी कीता ज्ञानियां ने, सौ विद्वानां ने, कि सौ मंदिर सोने दे बना के दान कर दिते, एडा वड्डा फल है किसी नूं शब्द सिखा देना ते सिख दा होवे जिहड़ा शब्द नाल जुड़िया होया होवे, जिन्हों शब्द नाल जोड़ देना एडा वड्डा पुन्न है। जिन्हां ने अमृत छकिया उह भागां वाले ने, पिंडां दे विचों पंज दस पंद्रह वीह जिन्ने हो सकदे ने सारे हंबला मारिया करो। इहदे नाल ही सतसंग जी गल बननी है, घरां तों प्रचार शुरू करो भाई, साडा सारिआं दा फर्ज है। जिथे जिंदगी विच बड़ा कुछ कीता ते मैं ਇਹ ਗੱਲ ਸਤਿਗੁਰੂ ਦੀ ਕਿਰਪਾ ਨਾਲ ਦਾਅਵੇ ਨਾਲ ਕਹਿ ਸਕਣਾ ਵਾਂ ਕਿ ਜਿਨੇ ਪੰਜ ਪ੍ਰਾਣੀਆਂ ਨੂੰ ਆਪਣੇ ਜੀਵਨ ਵਿੱਚ ਤਿਆਰ ਕੀਤਾ ਹੋਵੇ, ਪ੍ਰੇਰਣਾ ਦਿੱਤੀ ਹੋਵੇ, ਉਹਨੂੰ ਸਾਧ ਸੰਗਤ ਵਿੱਚ ਬੈਠੇ ਨੂੰ ਕਦੇ ਨੀਵੀਂ ਨਹੀਂ ਪਾਉਣੀ ਪੈਂਦੀ। ਮਨ ਵਿੱਚ ਹਮੇਸ਼ਾ ਇਹ ਰਹਿੰਦਾ ਮਨਾ ਮਾੜਾ ਮੋਟਾ ਯੋਗਦਾਨ ਸਹੀ ਪਰ ਪਾਇਆ ਤੇ ਹੈ, ਕੁਛ ਤੇ ਕੀਤਾ ਹੈ। ਉਹ ਪੰਜ ਤੁਹਾਨੂੰ ਸਾਰੀ ਜ਼ਿੰਦਗੀ ਅਸੀਸਾਂ ਦਿੰਦੇ ਰਹਿਣਗੇ, ਵਿਚੋਲਾ ਬਣ ਕੇ ਮੈਨੂੰ ਗੁਰੂ ਮਿਲਾ ਦਿੱਤਾ। ਉਹ ਭੈਣਾ ਜਿਨ੍ਹਾਂ ਦੇ ਘਰਾਂ ਵਿੱਚੋਂ ਸ਼ਰਾਬ ਕੱਢਣ ਵਾਸਤੇ ਤੂੰ ਪ੍ਰੇਰਣਾ ਦੇਏਗਾ, ਨਾਲ ਲੈ ਕੇ ਆਏਗਾ, ਉਹ ਕਿੱਥੋਂ ਭੁੱਲ ਜਾਣਗੀਆਂ? ਬੱਚੇ ਕਦੇ ਨਹੀਂ ਭੁੱਲਣਗੇ ਵੀ ਇਹਨੇ ਮੇਰੇ ਪਿਤਾ ਨੂੰ ਸੁਧਾਰ ਦਿੱਤਾ। ਬਹੁਤ ਪਿਆਰ ਸਤਿਕਾਰ ਮਿਲਦਾ ਹੈ। ਦਾਸ ਨੇ ਵੇਖਿਆ ਤੁਹਾਡੀਆਂ ਅਸੀਸਾਂ ਨਾਲ ਹੁਣ ਤੱਕ 4.5 ਲੱਖ ਤੋਂ ਵੱਧ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ ਚੁੱਕੇ ਨੇ, ਲਗਾਤਾਰ ਅੰਮ੍ਰਿਤ ਸੰਚਾਰ ਹੋ ਰਹੇ ਨੇ। ਤੁਹਾਨੂੰ ਪਤਾ ਹੈ ਬੇਅੰਤ ਸੀੜੀਆਂ ਵਿੱਚ, ਦੀਵਾਨਾਂ ਵਿੱਚ ਆਪ ਵਹਿੰਦੇ ਹੋ, ਜਿੱਥੇ ਦੀਵਾਨ ਹੋਣ ਅੰਮ੍ਰਿਤ ਸੰਚਾਰ ਨਾਲ ਰੱਖਿਆ ਜਾਂਦਾ, ਕਿਤੇ 500, ਕਿਤੇ 900, ਕਿਤੇ 1000, 2000। ਤੁਹਾਡੀਆਂ ਸੀਸਾਂ ਨਾਲ ਇੱਕ ਇੱਕ ਸਮਾਗਮ ਵਿੱਚ 2200, ਸਾਲਾਨਾ ਸਮਾਗਮ ਤੇ 11-11 ਹਜ਼ਾਰ ਤੋਂ ਵੀ ਵੱਧ ਪ੍ਰਾਣੀ ਇੱਕ ਇੱਕ ਦਿਨ 'ਚ ਗੁਰੂ ਕੇ ਜਹਾਜ਼ੇ ਚੜਿਆ। ਤੁਹਾਡੀਆਂ ਰਹਿਮਤਾਂ ਨਾਲ ਅੰਮ੍ਰਿਤ ਸੰਚਾਰ ਹੋ ਰਹੇ ਨੇ ਸੰਗਤ ਜੀ, ਅਸੀਸਾਂ ਦੇਣੀਆਂ, ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਚਰਨਾਂ 'ਚ ਹਾਜ਼ਰੀ ਭਰ ਸਕੀਏ। ਸਤਿਕਾਰਯੋਗ ਬਾਬਾ ਧੰਨਾ ਸਿੰਘ ਜੀ ਬੜੂੰਦੀ ਵਾਲੇ, ਸੰਤ ਬਾਬਾ ਜਾਗੀਰ ਸਿੰਘ ਜੀ ਉਹਨਾਂ ਦੇ ਸੇਵਕ ਨੇ, ਮਹਾਂਪੁਰਸ਼ ਆਏ, ਧੰਨਵਾਦ ਜੀ ਆਇਆਂ ਨੂੰ। ਅਹਿਮਦਗੜ੍ਹ ਮੰਡੀ ਵੀ ਦੀਵਾਨ ਆਉਣ ਵਾਲੇ ਸਮੇਂ ਵਿੱਚ ਆ ਰਹੇ ਨੇ ਅਨਾਜ ਮੰਡੀ ਵਿੱਚ, ਸੋ ਜਿੱਥੇ ਵੀ ਸਮਾਂ ਬਣੇ ਹਾਜ਼ਰੀਆਂ ਭਰੋ। ਦੋ ਦੀਵਾਨ ਨੇ ਇਸ ਸਟੇਜ ਦੇ, ਬਾਕੀ ਨੇ ਕੋਈ ਦੀਵਾਨ, ਕੋਈ ਐਸਾ ਨਾ ਹੋਵੇ, ਸਾਰਿਆਂ ਨੇ ਪਿਆਰ ਨਾਲ ਹਾਜ਼ਰੀ ਭਰਨੀ ਹੈ, ਵੇਸਲੇ ਨਹੀਂ ਹੋਣਾ। ਹੋਰਾਂ ਨੂੰ ਨਾਲ ਲੈ ਕੇ ਆਈਏ, ਸਤਿਗੁਰ ਦੇ ਚਰਨਾਂ 'ਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਬਣਾਈਏ। ਸੋ ਮਹਾਰਾਜ ਦੀ ਕਿਰਪਾ ਨਾਲ ਲਗਭਗ 2 ਘੰਟੇ ਆਪ ਜੀ ਦੇ ਚਰਨਾਂ 'ਚ ਹਾਜ਼ਰੀ, 2 ਘੰਟੇ ਦਾ ਸਮਾਂ, 2.5-3 ਘੰਟੇ ਦਾ ਸਮਾਂ ਜੇ ਲੰਘ ਜਾਏ ਤੇ ਪਤਾ ਹੀ ਨਾ ਲੱਗੇ, ਇਹਨੂੰ ਇਕਾਗਰਤਾ ਕਹਿੰਦੇ ਨੇ। ਜੇ ਅਸੀਂ ਆਖੀਏ ਵੀ ਨਿਬੜਦਾ ਕਿਉਂ ਨਹੀਂ ਸਮਾਂ, ਸਮਾਪਤੀ ਕਿਉਂ ਨਹੀਂ ਹੁੰਦੀ, ਕਦੋਂ ਜਾਵਾਂਗੇ, ਫਿਰ ਇਕਾਗਰਤਾ ਨਹੀਂ ਬਣਦੀ। ਜੇ ਪਤਾ ਹੀ ਨਾ ਲੱਗੇ ਵੀ ਟਾਈਮ ਕਿੰਨਾ ਹੋ ਗਿਆ, ਸਮਝ ਲਓ ਸਾਡਾ ਮਨ ਅੱਜ ਜੁੜ ਗਿਆ। ਜੇ ਮਨ ਜੁੜ ਜਾਏਗਾ, ਇਕਾਗਰ ਹੋ ਜਾਏਗਾ ਤੇ ਆਨੰਦ ਆਏਗਾ ਹੀ। ਫਿਰ ਕੱਲ੍ਹ ਤੇ ਪਰਸੋਂ ਦੋਵੇਂ ਦਿਨ ਪਹੁੰਚ ਕੇ ਲਾਹਾ ਲਓ, ਹੋਈਆਂ ਭੁੱਲਾਂ ਦੀ ਖਿਮਾ ਅਰਦਾਸ ਹੋਣ ਤੋਂ ਪਹਿਲਾਂ ਨਹੀਂ ਜਾਣਾ, ਹੁਕਮਨਾਮੇ ਸਰਵਣ ਕਰਕੇ ਬਾਅਦ 'ਚ ਚੱਲਾਂਗੇ ਸੰਗਤ ਜੀ। ਗੁਰੂ ਸਾਹਿਬ ਅੱਗੇ ਅੱਗੇ ਜਾਣਗੇ, ਆਪਾਂ ਪਿੱਛੇ ਪਿੱਛੇ ਚੱਲਾਂਗੇ। ਅੱਜ ਦੀ ਇਤਨੀ ਹਾਜ਼ਰੀ ਪ੍ਰਵਾਨ, ਹੋਈਆਂ ਭੁੱਲਾਂ ਦੀ ਖਿਮਾ, ਸੱਚੇ ਪਾਤਸ਼ਾਹ ਮਿਹਰ ਕਰਨ, ਝੋਲੀਆਂ ਭਰਨ, ਨਾਮ ਦੀ ਦਾਤ ਬਖਸ਼ਣ, ਕਿਨਕਾ ਸਾਡੀ ਝੋਲੀ 'ਚ ਵੀ ਪੈ ਜਾਏ, ਸਵਾਓ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ।
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਰਾਤ ਗੁਰਦਾਈ ਸਾਇਆ ਮਿਲਿਆ।